मैं होर थाओ नाही जिस पै करूं बेनंती। मेरा दुख सुख तुझ ही पास। सो कहो टल गुर सेवी है, अहनिस सहज सो पाए। दर्शन परसें गुरु कै, जन्म मरण दुख जाए। सतनाम वाहिगुरु साहिब जियो, अनित्य वितम अनित्य चितम अनित्य आशा बहुविध प्रकारं, अनित्य हितं अहं बंधं, परम माया मल्लं विकारं। फिरंत जोन अनेक जठरागन, नह समरंत मलीन बुद्धियं। हे गोविंद करत मया, नानक पत तु उदाहरण साध संगम है। फिरंत जोन अनेक जठरागन, नह सिमरंत मलीन बुद्धियं। हे गोविंद करत मया, नानक पत तु उदाहरण साध संगम है। वाहिगुरु जी का खालसा, वाहिगुरु जी की फतेह। परम सत्कार योग, परमेश्वर जी का हिरदा स्वरूप सतगुरु श्री गुरु ग्रंथ साहिब महाराज जी दी पावन पवित्र हजूरी अंदर सतगुरां दी इलाही बाणी दे कीर्तन दा आनंद माण रहे गुरु सवारे सत संगी जनों, अमृत भरपूर बचन साहिब श्री गुरु पंचम पिता महाराज जी दे उच्चारण किते हुए आप जी रोजाना श्रवण करते आ रहे हो। अज मेरे सतगुरु गुरु अर्जन देव महाराज इस मन नूं झंझोड़दे ने, हलूणा देंदे ने, ऐ मना जिस दौलत लई तूं भज रहा है ये अनित है। अनित दा मतलब जिन्हें सदा रहना नहीं, ये नाशवंत है, हमेशा तेरे कोल टिकी नहीं रहनी। ते जेड़ी तू अपने हिरदे विच अपने मन विच एदी चितवनी लैके बैठा है, एदी याद लैके बैठा है, वो भी बिनस जानी है। ते जेड़ियां आसा बना के तू जीवन बतीत करना है, मन दे फुरने बना के मेरे कोल इन्नी दौलत होवेगी ते मैं आ कुछ करां। साहब कहिंदे ने वह फुरने भी बिनस जाने ने पूरे नहीं होने। ते साहब सतगुरु गुरु अर्जन देव कहिंदे ने हां इहदे विच खच तोया हंकार जरूर आवेगा। हंकार वकारां दा मूल ही, ते जिथे भलिया मन दे विच वकारां दी मैल जम जाए ते मैले मन विचों कभी परमेश्वर दी बंदगी हो नहीं सकती। ते मैला मन साहब कहिंदे ने कई जन्म तेनूं पटकाएगा, कई जन्म तू जूना विच पटकेगा, कई वरी तू अग विच लटकेगा, पर देख एक साध संगत ते परमेश्वर दा नाम है जिहड़ा तेनूं इहदे तों बचा सकदा है। साध संगत, धन गुरु ग्रंथ साहिब जी दी बाणी ने ना उदाहरणां बड़ियां प्यारियां दित्तां मन नूं समझाण वास्ते। सतगुरु गुरु ग्रंथ साहिब ये नहीं कहिंदे भी मनुख जिहड़ा है ਉਹ ਕਿਰਤਕਾਰ ਨਾ ਕਰੇ, ਕੋਈ ਉੱਦਮ ਨਾ ਕਰੇ। ਮੈਂ ਉਦਨ ਵੀ ਬੇਨਤੀ ਕੀਤੀ ਸੀ, ਪਰ ਮਹਾਰਾਜ ਕਹਿੰਦੇ ਨੇ ਕਿਤੇ ਹਿਰਦੇ ਦੀ ਚਿਤਵਨੀ, ਮਨ ਦੀ ਚਿਤਵਨੀ ਪ੍ਰਭੂ ਦੀ ਥਾਂ ਤੇ ਕੇਵਲ ਮਾਇਆ ਨਾ ਬਣ ਜਾਏ। ਤੇ ਯਾਦ ਰੱਖ ਮਨਾ, ਜੇ ਉਹ ਚਿਤਵਨੀ ਬਣ ਗਈ ਤੇ ਇਸ ਮਾਇਆ ਦੀ ਚਿਤਵਨੀ ਨੇ ਮਨੁੱਖ ਦੇ ਪੱਲੇ ਕੁਝ ਰਹਿਣ ਨਹੀਂ ਦੇਣਾ। ਸਤਿਗੁਰੂ ਨੇ ਬੜੇ ਪਿਆਰੇ ਬਚਨ ਕਹੇ, ਕਹਿੰਦੇ ਨੇ ਅੱਜ ਤੀਕਰਾ ਕਦੀ ਕੋਈ ਤ੍ਰਿਪਤ ਨਹੀਂ ਹੋਇਆ ਮਨੁੱਖ ਦਾ ਮਨ। ਤਾਂ ਇਸ ਤਰ੍ਹਾਂ ਵਿਦਵਾਨ ਸੱਜਣ ਕਹਿੰਦੇ ਨੇ ਜਿਵੇਂ ਇੱਕ ਬਾਲਟੀ ਹੋਵੇ ਤੇ ਬਾਲਟੀ ਦਾ ਥੱਲਾ ਤਾਂ ਹੋਵੇ ਨਾ, ਕੇਵਲ ਉੱਪਰ ਵਾਲਾ ਆਕਾਰ ਹੋਵੇ ਜਿੱਥੇ ਲੱਜ ਪਾ ਕੇ ਆਪਾਂ ਖੂਹ ਵਿੱਚ ਬਾਲਟੀ ਲਮਕਾਨੇ ਹਾਂ ਤੇ ਸਾਰੀ ਜ਼ਿੰਦਗੀ ਭਾਵੇਂ ਉਸ ਬਾਲਟੀ ਨੂੰ ਖੂਹ ਦੇ ਪਾਣੀ ਵਿੱਚ ਡੋਬ ਕੇ ਕੱਢਦੇ ਰਹੋ, ਕਦੀ ਵੀ ਉਹ ਖੂਹ ਦੀ ਪਾਣੀ ਨਾਲ ਬਾਲਟੀ ਕਦੀ ਨਹੀਂ ਭਰੀ ਜਾਏਗੀ, ਕਿਉਂਕਿ ਉਹਦਾ ਥੱਲਾ ਹੀ ਨਹੀਂ ਤੇ ਜਿਹਦਾ ਥੱਲਾ ਨਹੀਂ ਪਿਆਰਿਓ ਉਹਨੇ ਕਦੀ ਤ੍ਰਿਪਤ ਨਹੀਂ ਜਹੋਣਾ। ਸਤਿਗੁਰੂ ਕਹਿੰਦੇ ਨੇ ਮਨ ਤ੍ਰਿਸ਼ਨਾਲੂ ਤਾਂ ਉਹ ਬਾਲਟੀ ਏ, ਸਿਆਣੇ ਸੱਜਣ ਕਹਿੰਦੇ ਨੇ ਜਿਹਦਾ ਥੱਲਾ ਹੈ ਹੀ ਨਹੀਂ। ਜਿਤਨੀ ਵਾਰੀ ਮਰਜ਼ੀ ਇਹ ਦੌਲਤ ਵਿੱਚ ਖਰਚ ਕਰ ਲਓ, ਜੋ ਕੁਝ ਪ੍ਰਭੂ ਦਿੰਦਾ ਕਦੀ ਵੀ ਇਸ ਹਿਰਦੇ ਨੇ ਕਿਹਾ ਨਹੀਂ ਵਾਹਿਗੁਰੂ ਤੂੰ ਬਹੁਤ ਕੁਝ ਦੇ ਦਿੱਤਾ ਹੈ, ਜੋ ਕੁਝ ਨਹੀਂ ਮਿਲਿਆ ਉਹਦੇ ਵਾਸਤੇ ਪਰਮੇਸ਼ਵਰ ਨੂੰ ਉਲਾਮੇ ਦਿੰਦਾ, ਕਿਉਂਕਿ ਕਦੀ ਤ੍ਰਿਪਤ ਨਹੀਂ ਹੁੰਦਾ। ਤੇ ਗੁਰਦੇਵ ਜੀ ਨੇ ਉਦਾਹਰਨ ਦਿੱਤੀ, ਕਹਿਣ ਲੱਗੇ ਮਾਇਆ ਇੱਕ ਛਲਾਵਾ ਹੀ, ਕਦੀ ਕਿਸੇ ਕੋਲ ਟਿਕੀ ਨਹੀਂ। ਪੁੱਛਿਆ ਮਹਾਰਾਜ ਕਿਵੇਂ, ਤੇ ਸਤਿਗੁਰੂ ਨੇ ਕਿਰਪਾ ਕਰਕੇ ਤੈਨੂੰ ਉਦਾਹਰਨਾਂ ਦਿੱਤੀਆਂ। ਕਹਿੰਦੇ ਨੇ ਸਰਦੀ ਦੀ ਰਾਤ ਵਿੱਚ ਨਾ ਜੇ ਕੋਈ ਕੁਝ ਕੁ ਸੁੱਕੇ ਕੱਖ ਇਕੱਠੇ ਕਰ ਲੈ, ਸੁੱਕੇ ਕੱਖ ਇਕੱਠੇ ਕਰਕੇ ਕਹਿ ਮੈਂ ਅੱਗ ਲਾ ਲੈਂਦਾ ਵਾਂ, ਮੈਨੂੰ ਬਿਸਤਰ ਦੀ ਲੋੜ ਨਹੀਂ, ਮੈਂ ਕੱਖਾਂ ਦੀ ਅੱਗ ਸੇਕ ਕੇ ਸਾਰਾ ਸਿਆਲ ਪਾਰ ਕਰ ਲੈਣਾ। ਤੇ ਗੁਰੂ ਗ੍ਰੰਥ ਸਾਹਿਬ ਕਹਿੰਦੇ ਨੇ ਭਲਿਆ, ਕੱਖਾਂ ਦੀ ਅੱਗ ਦੇ ਨਾਲ ਕਦੀ ਵੀ ਕਿਸੇ ਦੇ ਸਰਦੀ ਦੇ ਦਿਨ ਨਹੀਂ ਉਹ ਨਿਕਲੇ। ਸੁੱਕੇ ਕੱਖਾਂ ਨੂੰ ਅੱਗ ਲੱਗਦੀ ਵੀ ਬੜੀ ਜਲਦੀ ਏ, ਤੇ ਉਸ ਬਲਦੀ ਹੋਈ ਅੱਗ ਤੇ ਭਰੋਸਾ ਨਾ ਕਰੀ, ਕਿਉਂਕਿ ਉਹ ਬਲਦੀ ਵੀ ਭਾਂਬੜ ਬਣ ਕੇ ਵੇ ਤੇ ਖਿੰਨ ਇੱਕ ਲੱਗਦਾ ਬੁੱਝ ਕੇ ਸਵਾਹ ਬਣ ਕੇ ਬਿਲਕੁਲ ਰਾਖ ਹੋ ਜਾਂਦੀ, ਠੰਡੀ ਹੋ ਜਾਂਦੀ। ਸਤਿਗੁਰੂ ਬਚਨ ਕਰਦੇ ਨੇ ਐ ਮਨਾ, ਦੇਖ ਮਾਇਆ ਇੱਕ ਛਲਾਵਾ ਹੀ, ਇਹ ਇਸ ਤਰ੍ਹਾਂ ਜਿਵੇਂ ਕੱਖਾਂ ਦੀ ਅੱਗ ਏ, ਬਲਦੀ ਵੀ ਬੜੀ ਜਲਦੀ ਏ ਤੇ ਬੁੱਝਦੀ ਵੀ ਬੜੀ ਜਲਦੀ ਏ। ਜਦੋਂ ਆਉਂਦੀ ਏ ਉਦੋਂ ਵੀ ਭਰਮਾਰ ਏ ਤੇ ਜਾਣ ਲੱਗਿਆਂ ਵੀ ਦੇਰੀ ਨਹੀਂ, ਪਰਮੇਸ਼ਵਰ ਦੀ ਖੇਡ ਵਰਤੇ ਤੇ ਇੱਕ ਖਿਰਨ ਦੇ ਵਿੱਚ ਸ਼ਾਮ ਤੋਂ ਪਹਿਲਾਂ ਲੱਖਾਂ ਵਾਲੇ ਨੂੰ ਕੱਖਾਂ ਦਾ ਬਣਾ ਕੇ ਰੱਖ ਦਿੰਦਾ। ਸਤਿਗੁਰੂ ਨੇ ਦੂਸਰੀ ਉਦਾਹਰਨ ਦਿੱਤੀ, ਕਹਿਣ ਲੱਗੇ ਜਦੋਂ ਕਿਤੇ ਮੀਂਹ ਪੈਂਦਾ ਹੈ ਨਾ ਤੇ ਜ਼ਿਮੀਂਦਾਰਾਂ ਕਰਨ ਵਾਲੇ ਜਿਹੜੀਆਂ ਪੈਲੀਆਂ ਉੱਚੀਆਂ ਹੁੰਦੀਆਂ ਸਨ ਉਹਨਾਂ ਵਿੱਚ ਪਾਣੀ ਨਾ ਤਾਂ ਖੂਹ ਦਾ ਪਹੁੰਚਣਾ ਤੇ ਨਾ ਨਹਿਰ ਦਾ ਪਾਣੀ ਪਹੁੰਚਣਾ। ਇੱਕ ਤਰੀਕਾ ਹੁੰਦਾ ਸੀ ਮੀਂਹ ਜ਼ਿਆਦੇ ਪੈਣਗੇ ਤੇ ਜ਼ਿਆਦਾ ਬਰਸਾਤ ਦੇ ਨਾਲ ਹੜ੍ਹ ਆਏਗਾ ਤੇ ਹੜ੍ਹਾਂ ਦਾ ਪਾਣੀ ਉੱਚੇ ਖੇਤਾਂ ਵਿੱਚ ਚੜ ਜਾਏਗਾ। ਤੇ ਸਤਿਗੁਰੂ ਕਹਿੰਦੇ ਨੇ ਉਹ ਜ਼ਿਮੀਂਦਾਰ, ਜੇ ਹੜ੍ਹ ਦਾ ਪਾਣੀ ਆ ਕੇ ਤੇਰੇ ਉੱਚੇ ਖੇਤਾਂ ਵਿੱਚ ਚੜ ਗਿਆ ਤੇ ਮਤ ਆਲਸ ਕਰਕੇ ਕਹਿ ਹੁਣ ਮੈਨੂੰ ਪਾਣੀ ਦੀ ਲੋੜ ਨਹੀਂ, ਕਿਉਂਕਿ ਹੜ੍ਹ ਦਾ ਪਾਣੀ ਚੜ੍ਹਦਾ ਵੀ ਬੜੀ ਤੇਜ਼ੀ ਦੇ ਨਾਲ ਏ ਤੇ ਉਤਰਦਾ ਵੀ ਬੜੀ ਜਲਦੀ ਏ, ਇਹਦਾ ਭਰੋਸਾ ਕੋਈ ਨਹੀਂ ਹੋ ਇਹਨੇ ਕਿਸ ਵਕਤ ਚੜ੍ਹ ਜਾਣਾ ਤੇ ਕਿਸ ਵਕਤ ਖੇਤ ਖਾਲੀ ਕਰ ਜਾਣੇ। ਦਰਿਆ ਚੜ੍ਹਦੇ ਵੀ ਬੜੀ ਛੇਤੀ ਨੇ ਤੇ ਉਤਰਦੇ ਵੀ ਬੜੀ ਛੇਤੀ ਨੇ। ਸਾਹਿਬ ਕਹਿੰਦੇ ਨੇ ਉਹ ਵੀ ਇੱਕ ਛਾਲੀ ਏ, ਦੇਖ ਆਉਂਦੀ ਵੀ ਦੌਲਤ ਮਾਰਦੀ ਛਾਲਾ ਏ ਪਰ ਜਾਂਦੀ ਵੀ ਇਸ ਤਰ੍ਹਾਂ ਜਿਵੇਂ ਇੱਕ ਖਿਰਨ ਦੇ ਵਿੱਚ ਹੜ੍ਹਾਂ ਦਾ ਪਾਣੀ ਉਤਰ ਕੇ ਖਤਮ ਹੋ ਜਾਏ। ਸਤਿਗੁਰੂ ਨੇ ਤੀਸਰੀ ਉਦਾਹਰਨ ਦਿੱਤੀ, ਕਹਿਣ ਲੱਗੇ ਅੱਤ ਦੀ ਗਰਮੀ ਲੱਗਦੀ ਹੋਵੇ ਤੇ ਮਨੁੱਖ ਧੁੱਪ ਤੋਂ ਬਚਦਾ ਹੈ ਤੇ ਰੁੱਖ ਦੀ ਛਾਂ ਕਿਸੇ ਮਕਾਨ ਦੀ ਛੱਤ ਥੱਲੇ ਚਲਾ ਜਾਏ ਸੋਖੇ, ਤੇ ਜੇ ਕਿਤੇ ਅੱਤ ਦੀ ਗਰਮੀ ਵਿੱਚ ਧੁੱਪ ਦੇ ਅੰਦਰ ਬੱਦਲ ਦੀ ਛਾਂ ਆ ਜਾਏ ਤੇ ਬੰਦਾ ਇਹ ਹੀ ਆਸ ਕਰਕੇ ਬਹਿ ਜਾਏ ਵੀ ਹੁਣ ਬੱਦਲਾਂ ਦੀ ਛਾਂ ਆ ਗਈ, ਸੂਰਜ ਦੇ ਅੱਗੇ ਇੱਕ ਬਦਲੀ ਆ ਗਈ, ਹੁਣ ਮੈਨੂੰ ਛਾਂ ਦੀ ਲੋੜ ਹੀ ਨਹੀਂ ਕਿਉਂਕਿ ਬੱਦਲ ਦੀ ਛਾਂ ਨੇ ਮੈਨੂੰ ਸੁੱਖ ਦਿੱਤਾ ਹੈ। ਤੇ ਗੁਰੂ ਪਿਤਾ ਕਹਿੰਦੇ ਨੇ ਬੱਦਲ ਦੀ ਛਾਂ ਤੇ ਬਿਲਕੁਲ ਯਕੀਨ ਨਾ ਕਰੀ, ਇਹਨੇ ਜਿਵੇਂ ਤੈਨੂੰ ਛਾਂ ਦਿੱਤੀ ਏ ਇਸ ਤਰ੍ਹਾਂ ਪਤਾ ਨਹੀਂ ਪਿੱਛੇ ਕਿੰਨਿਆਂ ਨੂੰ ਛਾਂ ਦੇ ਕੇ ਆਈ ਤੇ ਤੈਨੂੰ ਛੱਡ ਕੇ ਅੱਗੇ ਕਿੱਥੇ ਜਾ ਕੇ ਇਹਨੇ ਹੋਰਨਾਂ ਨੂੰ ਛਾਂ ਦੇਣੀ ਏ, ਕਿਉਂਕਿ ਬੱਦਲਾਂ ਦੀ ਛਾਂ ਕਦੀ ਟਿਕੀ ਨਹੀਂ ਰਹਿੰਦੀ। ਜਿਸ ਦੌਲਤ ਦਾ ਤੂੰ ਗਰੂਰ ਕਰਨਾ ਬਣਾ ਇਹ ਪਤਾ ਨਹੀਂ ਕਿੰਨਿਆਂ ਹੱਥਾਂ ਵਿੱਚੋਂ ਨਿਕਲ ਕੇ ਆਈ ਤੇ ਤੇਰੇ ਕੋਲੋਂ ਨਿਕਲ ਕੇ ਕਿੰਨਿਆਂ ਹੱਥਾਂ ਵੀ ਜਾਣੀ ਏ, ਬੱਦਲਾਂ ਦੀ ਛਾਂ ਸਦਾ ਟਿਕੀ ਨਹੀਂ ਰਹੇ। ਸਤਿਗੁਰੂ ਨੇ ਬਚਨ ਕੀਤਾ, ਕਹਿਣ ਲੱਗੇ ਮਾਈ ਮਾਈ ਦਰ ਤੇ ਹੇ ਮਾਂ, ਮਾਇਆ ਛਲ, ਮਾਇਆ ਇੱਕ ਛਲਾਵਾ ਹੈ, ਤ੍ਰਿਣ ਕੀ ਅਗਨ, ਕੱਖਾਂ ਦੀ ਆਗੇ, ਮੇਘ ਕੀ ਛਾਇਆ,
ਬਦਲਾਂ ਦੀ ਛਾਂ ਏ ਤੇ ਸਤਿਗੁਰੂ ਕਹਿੰਦੇ ਨੇ ਬਣਦੀ ਉਦੋਂ ਛਲਾਵਾ ਗੋਬਿੰਦ ਭਜਨ ਬਿਨ ਹੜ ਕਾ ਜਲ, ਜਦੋਂ ਪ੍ਰਭੂ ਦਾ ਨਾਮ ਭੁੱਲ ਜਾਏ ਉਦੋਂ ਹੜ ਦੇ ਪਾਣੀ ਦੀ ਤਰ੍ਹਾਂ ਆਉਂਦੀ ਵੀ ਬੜੀ ਜਲਦੀ ਏ ਤੇ ਜਾਂਦੀ ਵੀ ਬੜੀ ਜਲਦੀ। ਸਾਧ ਸੰਗਤ, ਗੁਰਮਤ ਦੇ ਪਹਿਲੇ ਵਿਆਖਿਆਕਾਰ ਭਾਈ ਸਾਹਿਬ ਭਾਈ ਗੁਰਦਾਸ ਹੋਰਾਂ ਨੇ ਨਾ ਆਪਣੇ ਕਵਿਤਾ ਵਿੱਚ ਉਦਾਹਰਨਾਂ ਬੜੀ ਪਿਆਰੀ ਦਿੱਤੀਆਂ ਨੇ। ਕਹਿੰਦੇ ਨੇ ਦੇਖੋ ਆਪਾਂ ਪਾਪ ਕਰਨੇ, ਪੁੱਤਰਾਂ ਧੀਆਂ ਦੀ ਖਾਤਰ ਬੰਦਾ ਰੱਜ ਕੇ ਪਾਪ ਕਰਦਾ, ਪਰ ਭਾਈ ਗੁਰਦਾਸ ਕਹਿੰਦੇ ਨੇ ਜੇ ਸੁੱਚੀ ਕਿਰਤ ਕਰ ਲੈ ਤੇ ਪਰਮੇਸ਼ਵਰ ਬੜੀ ਕਿਰਪਾ ਕਰੇ। ਗੁਰੂ ਨਾਨਕ ਸਾਹਿਬ ਨੇ ਕਿਰਤ ਕਿਹੜੀ ਨਹੀਂ ਕੀਤੀ, ਹਲ ਵੀ ਵਾਹੇ ਨੇ, ਦੁਕਾਨਦਾਰੀ ਵੀ ਕੀਤੀ ਏ, ਮੇਰੇ ਬਾਬੇ ਨੇ ਸੌਦੇ ਵੀ ਕੀਤੇ ਨੇ, ਪਰ ਮੇਰੇ ਸਤਿਗੁਰੂ ਦੀ ਹਰ ਕਿਰਤ ਵਿੱਚੋਂ ਤੇਰਾ ਸ਼ਬਦ ਨਿਕਲਦਾ ਸੀ। ਕੁਝ ਵੀ ਕਰਨਾ ਤੇ ਇੱਕੋ ਕਹਿਣਾ ਮੇਰੇ ਵਾਹਿਗੁਰੂ, ਮੇਰਾ ਕੁਛ ਨਹੀਂ ਸਭ ਕੁਝ ਤੇਰਾ। ਜੇ ਸੁਲਤਾਨਪੁਰ ਟਿਕੇ ਨੇ ਤਾਂ ਵੀ ਤੇਰਾ ਤੇਰਾ ਦੀ ਧੁਨ ਲਾਈ ਤੇ ਲੋਕਾਂ ਨੇ ਕਿਹਾ ਸੀ ਬਾਬਾ ਨਾਨਕਾ ਤੇਰਾ ਤੇਰਾ ਕਹਿ ਕੇ ਤਾਂ ਸਾਰਾ ਸੁਲਤਾਨਪੁਰ ਉਜਾੜ ਦਏਗਾ, ਤੇ ਸਤਿਗੁਰੂ ਨੇ ਇੱਕੋ ਸ਼ਬਦ ਕਿਹਾ ਸੀ ਦੁਨੀਆਂ ਦੇ ਲੋਕੋ ਤੇਰਾ ਤੇਰਾ ਕਹਿ ਕੇ ਕਦੀ ਨਹੀਂ ਉਜੜੀਦਾ, ਜਦੋਂ ਵੀ ਦੁਨੀਆਂ ਉਜੜਦੀ ਏ ਮੇਰਾ ਮੇਰਾ ਕਹਿ ਕੇ ਉਜੜਦੀ, ਤੇਰਾ ਤੇਰਾ ਕਰਕੇ ਤੇ ਵਸੀਦਾ ਹੈ। ਸ੍ਰੀ ਮਾਨ ਭਾਈ ਗੁਰਦਾਸ ਕਹਿੰਦੇ ਨੇ ਤਵੇ ਵਾਲੀ ਬਿਰਤੀ ਇੱਕ ਐਸੀ ਏ ਜਿਹੜੀ ਕਦੀ ਟਿਕਣ ਨਹੀਂ ਦਿੰਦੀ। ਹਰ ਇੱਕ ਮਨੁੱਖ ਦੀ ਇਹ ਇੱਛਾ ਕਿ ਬਹੁਤ ਸਾਰਾ ਇਕੱਠਾ ਹੋ ਗਿਆ ਫਿਰ ਮੈਂ ਸੁੱਖ ਨਾਲ ਜੀਵਨ ਬਤੀਤ ਕਰਾਂਗਾ, ਪਰ ਪਿਆਰਿਓ ਉਹ ਕਦੀ ਕਿਸੇ ਤੇ ਦਿਨ ਨਹੀਂ ਜੇ ਆਇਆ ਜਿੱਦਣ ਬਹਿ ਕੇ ਕਿਸੇ ਨੇ ਸੁੱਖ ਨਾਲ ਦਿਨ ਕੱਢੇ ਹੋਣ। ਭਾਈ ਗੁਰਦਾਸ ਕਹਿੰਦੇ ਨੇ ਮੱਖੀ ਵੱਲ ਤੱਕੋ, ਸ਼ਹਿਦ ਦੀ ਮੱਖੀ ਇੱਕ ਇੱਕ ਫੁੱਲ ਤੇ ਬਹਿੰਦੀ, ਇੱਕ ਇੱਕ ਫੁੱਲ ਦੀ ਮਕਰੰਦ ਨੂੰ ਉਹਦੇ ਰਸ ਨੂੰ ਉਹਦੀ ਮਹਿਕ ਨੂੰ ਚੂਸਦੀ ਏ ਤੇ ਉਹ ਇੱਕ ਇੱਕ ਫੁੱਲ ਤੇ ਬਹਿ ਕੇ ਰਸ ਇਕੱਠਾ ਕਰਦੀ ਏ, ਪਰਤ ਕੇ ਲਿਆ ਕੇ ਆਪਣੇ ਛੱਤੇ ਵਿੱਚ ਉਹਨੂੰ ਸੰਚ ਦਿੰਦੀ ਏ, ਇਕੱਠਿਆਂ ਕਰ ਦਿੰਦੀ। ਤੇ ਜੇ ਕਹੀਏ ਮੱਖੀ ਤੂੰ ਫੁੱਲ ਉੱਤੇ ਬਹਿ ਕੇ ਰਸ ਚੁੱਕ ਲਿਆ, ਤੈਨੂੰ ਕੀ ਲੋੜ ਏ ਕਿਤੇ ਮਾਖੀਓਂ ਬਣਾ ਕੇ ਛੱਤਾ ਬਣਾ ਕੇ ਉਹਦੇ ਵਿੱਚ ਇਕੱਠਾ ਕਰਨ ਦੀ ਲੋੜ ਤੈਨੂੰ ਕੀ ਏ। ਤੇ ਭਾਈ ਗੁਰਦਾਸ ਕਹਿੰਦੇ ਨੇ ਮੱਖੀ ਕਹਿੰਦੀ ਇਸ ਤਰ੍ਹਾਂ ਨਹੀਂ, ਜਦੋਂ ਬਹੁਤ ਸਾਰਾ ਇਕੱਠਾ ਹੋਵੇਗਾ ਨਾ ਤੇ ਉਦੋਂ ਰੱਜ ਕੇ ਤ੍ਰਿਪਤ ਹੋ ਕੇ ਖਾਵਾਂਗੀ ਭੋਗਾਂਗੀ। ਭਾਈ ਸਾਹਿਬ ਕਹਿੰਦੇ ਨੇ ਇਹ ਮੱਖੀ ਤੂੰ ਇੱਕ ਇੱਕ ਫੁੱਲ ਤੇ ਬਹਿ ਕੇ ਰੱਜ ਕੇ ਮਿਹਨਤ ਕਰਕੇ ਇਕੱਠਾ ਕੀਤਾ, ਪਰ ਜਦੋਂ ਖਾਣ ਦਾ ਸਮਾਂ ਆਇਆ ਤੇ ਮਾਖੀ ਉਹ ਲਾਹਣ ਵਾਲਾ ਆਇਆ ਉਹਨੇ ਪਰਾਲੀ ਦੀ ਪੂਲੀ ਲਈ। ਆਪਾਂ ਤੱਕਦੇ ਹਾਂ ਪਿੰਡਾਂ ਵਿੱਚ ਜਦੋਂ ਮਾਖੀ ਉਹ ਲਾਇਆ ਜਾਂਦਾ ਪਰਾਲੀ ਦੀ ਪੂਲੀ ਲਈ ਤੇ ਉਹਨੂੰ ਲਾ ਦਿੱਤੀ ਅੱਗ, ਵਿੱਚੋਂ ਨਿਕਲਿਆ ਧੂੰ, ਤੇ ਜਦੋਂ ਉਹ ਧੂੰ ਮੱਖੀਆਂ ਦੇ ਛੱਤੇ ਤੱਕ ਪਹੁੰਚਿਆ ਤੇ ਧੂੰ ਤੋਂ ਡਰਦੀਆਂ ਹੋਈਆਂ ਮੱਖੀਆਂ ਦੌੜ ਗਈਆਂ ਤੇ ਉਸ ਸ਼ਹਿਦ ਇਕੱਠਾ ਕਰਨ ਵਾਲੇ ਨੇ ਜਿੰਨਾ ਵੀ ਸ਼ਹਿਦ ਮੱਖੀ ਨੇ ਇਕੱਠਾ ਕੀਤਾ ਸੀ ਸਾਰਾ ਨਿਚੋੜ ਕੇ ਆਪਣੇ ਘਰ ਨੂੰ ਲੈ ਗਏ। ਭਾਈ ਗੁਰਦਾਸ ਕਹਿੰਦੇ ਨੇ ਇੱਕ ਮੱਖੀ ਵੀ ਆਸ ਕਰਦੀ ਸੀ, ਇੱਕ ਇੱਕ ਫੁੱਲ ਤੇ ਬੈਠ ਕੇ ਮਿਹਨਤ ਕੀਤੀ, ਰੱਜ ਕੇ ਇਕੱਤਰ ਵੀ ਕੀਤਾ, ਪਰ ਅਫਸੋਸ ਕੇ ਜਦੋਂ ਖਾਣ ਦਾ ਵੇਲਾ ਆਇਆ ਤੇ ਮੱਖੀ ਦੇ ਮੂੰਹ ਵਿੱਚ ਕੇਵਲ ਸਵਾਹ ਤੇ ਧੂਹ ਪਿਆ ਤੇ ਇਹਦੇ ਸਵਾਦ ਨੂੰ ਚੱਖਣ ਵਾਲੇ ਕੋਈ ਹੋਰ ਆ ਗਏ। ਇਕੱਠਿਆਂ ਕੋਈ ਕਰਦਾ ਤੇ ਖਾਂਦਾ ਕੋਈ ਜੇ। ਭਾਈ ਸਾਹਿਬ ਨੇ ਦੂਸਰੀ ਉਦਾਹਰਨ ਦਿੱਤੀ, ਕਹਿਣ ਲੱਗੇ ਆਖੀਰ ਜਿਹੜੇ ਗੁੱਜਰ ਲੋਕ ਨੇ ਮੱਝਾਂ ਤੇ ਗਾਵਾਂ ਨੂੰ ਲੈ ਕੇ ਜਾਂਦੇ ਨੇ ਤੇ ਗਾਂ ਸਾਰਾ ਦਿਨ ਜ਼ਮੀਨ ਦੇ ਵਿੱਚੋਂ ਘਾਹ ਚੁਗਦੀ ਏ, ਉਹਦੇ ਦੰਦ ਕੱਸ ਜਾਂਦੇ ਨੇ, ਬਾਚੀਆਂ ਥੱਕ ਜਾਂਦੀਆਂ ਨੇ, ਮੂੰਹ ਥੱਕ ਜਾਂਦਾ, ਪਰ ਕਾਸ ਲਈ ਕਿ ਜਿਹੜਾ ਵੱਛਾ ਘਰ ਬੰਨਿਆ ਹੈ ਨਾ ਉਸ ਆਪਣੇ ਪੁੱਤਰ ਦੇ ਲਈ ਅੰਮ੍ਰਿਤ ਵਰਗਾ ਦੁੱਧ ਇਕੱਠਾ ਕਰ ਲਾ, ਸ਼ਾਮ ਨੂੰ ਉਹਦੇ ਕੋਲ ਜਾਵਾਂ ਤੇ ਮੇਰਾ ਬੱਚਾ ਰੱਜ ਕੇ ਦੁੱਧ ਪੀ ਕੇ ਆਪਣੇ ਪੇਟ ਨੂੰ ਭਰ ਸਕੇ। ਭਾਈ ਸਾਹਿਬ ਕਹਿੰਦੇ ਹੱਦ ਹੋ ਗਈ, ਸਾਰਾ ਦਿਨ ਗਾਂ ਨੇ ਥੱਕ ਗਈ, ਘਾਹ ਚੁਗ ਚੁੱਕ ਕੇ ਪੱਠੇ ਖਾਂਦਿਆਂ ਖਾਂਦਿਆਂ ਮੂੰਹ ਥੱਕ ਗਿਆ, ਤੇ ਜਦੋਂ ਸ਼ਾਮ ਨੂੰ ਵੱਛੇ ਕੋਲ ਆਈ ਗੁੱਜਰ ਨੇ ਵੱਛਾ ਛੱਡਿਆ ਤੇ ਉਸ ਵੱਛੇ ਨੇ ਵੀ ਸਬਰ ਨਾਲ ਇੱਕ ਥਣ ਮੂੰਹ ਵਿੱਚ ਨਹੀਂ ਪਾਇਆ, ਪਰਤ ਪਰਤ ਕੇ ਇੱਕ ਇੱਕ ਥਣ ਮੂੰਹ ਵਿੱਚ ਪਾ ਕੇ ਚੁੰਘਦਾ ਰਿਹਾ, ਪਰ ਜਦੋਂ ਦੁੱਧ ਭਰਿਆ ਗਿਆ ਥਣਾਂ ਦੇ ਅੰਦਰ ਉਸ ਵਕਤ ਵਿਚਾਰੇ ਨੂੰ ਪੀੜਾ ਨਸੀਬ ਨਾ ਹੋਇਆ, ਗੁੱਜਰ ਨੇ ਰਸਤਾ ਖਿੱਚ ਕੇ ਵੱਛਾ ਪਿਛਾ ਬੰਨ ਦਿੱਤਾ ਤੇ ਦੁੱਧ ਚੋ ਕੇ ਪੀਣ ਵਾਸਤੇ ਕੋਈ ਹੋਰ ਲਈ ਜਾਂਦੇ। ਇਕੱਠਾ ਕਿਹਨੇ ਕੀਤਾ, ਕਿਹਦੇ ਲਈ ਕੀਤਾ ਤੇ ਪੀ ਕੌਣ ਰਿਹਾ। ਭਾਈ ਗੁਰਦਾਸ ਨੇ ਤੀਸਰੀ ਉਦਾਹਰਨ ਦਿੱਤੀ, ਕਹਿਣ ਲੱਗੇ ਚੂਹਾ ਖੁੱਡ ਕਰਦਾ ਧਰਤੀ ਦੇ ਅੰਦਰ, ਬੜੀ ਡੂੰਘੀ ਖੁੱਡ ਕੱਢੇਗਾ ਤੇ ਇੱਕੋ ਹੀ ਇਹਦੀ ਬਿਰਤੀ ਹੁੰਦੀ ਹੈ, ਜਦੋਂ ਡੂੰਘੀ ਖੁੱਡ ਕੱਢ ਲਾਂ ਫਿਰ ਮੈਨੂੰ ਕਿਸੇ ਦਾ ਭੈ ਨਹੀਂ। ਚੂਹੇ ਨੇ ਮਿਹਨਤ ਕਰਕੇ ਖੁੱਡ ਕੱਢੀ, ਪਰ ਸੱਪ ਆਇਆ, ਉਹਨੇ ਖੁੱਡ ਵਿੱਚ ਵੜਦਿਆਂ ਸਾਰ ਪਹਿਲਾਂ ਤਾਂ ਚੂਹੇ ਨੂੰ ਡੰਗ ਮਾਰ ਕੇ ਬਾਹਰ ਕੱਢਿਆ, ਉਹਨੂੰ ਮਾਰ ਕੇ ਖਾ ਗਿਆ, ਤੇ ਜਿਹਨੇ ਮਿਹਨਤ ਕੀਤੀ ਉਹ ਮੌਤ ਦੇ ਮੂੰਹ ਵਿੱਚ ਚਲਾ ਗਿਆ, ਤੇ ਜਿਹਨੇ ਕੁਝ ਕੀਤਾ ਨਹੀਂ ਉਹ ਬੜੇ ਆਰਾਮ ਨਾਲ ਖੁੱਡ ਵਿੱਚ ਆ ਕੇ ਰਹਿਣ ਲੱਗ ਪਿਆ। ਭਾਈ ਸਾਹਿਬ ਨੇ ਤਿੰਨ ਉਦਾਹਰਨਾਂ ਦੇਖ ਕੇ ਕਿਹਾ, ਐ ਮੜਾ ਇੱਕ ਗੱਲ ਯਾਦ ਰੱਖੀ, ਤੂੰ ਮੱਖੀ ਦੀ ਤਰੀ ਇਕੱਠਿਆਂ ਹੀ ਕਰਦਾ ਰਹਿਣਾ, ਪਰ ਦੇਖੀ ਤੇਰੇ ਇਕੱਠੇ ਕਰੇ ਦਾ ਸਵਾਦ ਕੋਈ ਹੋਰ ਬਣ ਜਾਏਗਾ। ਤੂੰ ਗਾਂ ਦੀ ਤਰ੍ਹਾਂ ਕੇਵਲ ਇਕੱਠੇ ਕਰਨਾ, ਪਰ ਵੱਛੇ ਦੀ ਤਰ੍ਹਾਂ ਤੂੰ ਕੋਸ਼ਿਸ਼ ਕਰੇਗਾ ਬਹੁਤ ਸਾਰਾ ਇਕੱਠਾ ਹੋਵੇ ਪੀਆਂ, ਪਰ ਨਸੀਬ ਪੀਣਾ ਕਿਸੇ ਹੋਰ ਦੇ ਭਾਗਾਂ ਵਿੱਚ ਹੀ। ਤੂੰ ਸਾਰੀ ਜ਼ਿੰਦਗੀ ਮਰ ਜਾਣਾ ਘਰ ਬਣਾਉਂਦਿਆਂ, ਪਰ ਚੇਤੇ ਰੱਖੀ ਜਿਨ੍ਹਾਂ ਦੀ ਖਾਤਰ ਬਣਾਉਣਾ ਇੱਕ ਦਿਨ ਉਹਨਾਂ ਨੇ ਘਰੋਂ ਬਾਹਰ ਕੱਢ ਦੇਣੇ। ਤੂੰ ਬਾਹਰ ਬੈਠਾ ਹੋਵੇਗਾ ਤੇ ਘਰ ਦੇ ਅੰਦਰ ਵਸੇਬਾ ਕਿਸੇ ਹੋਰ ਦਾ ਹੋਵੇ। ਭਾਈ ਗੁਰਦਾਸ ਨੇ ਬੜੇ ਕਮਾਲ ਦੀ ਗੱਲ ਕਹੀ, ਕਹਿਣ ਲੱਗੇ ਜੈਸੇ ਮਧ ਮਾਖੀ ਸੀਚ ਸੀਚ ਕਹਿ ਇਕੱਤਰ ਕਰੇ, ਮਧ ਮਾਖੀ ਦਰ ਤੇ ਸ਼ਹਿਦ ਦੀ ਮੱਖੀ ਸੀਚ ਸੀਚ ਕਹਿ ਬੜੀ ਕੋਸ਼ ਨਾਲ ਇੱਕ ਇੱਕ ਫੁੱਲ ਤੇ ਬਹਿ ਕੇ ਉਹਨੂੰ ਇਕੱਠਿਆਂ ਕਰਦੀ, ਜੈਸੇ ਮਧ ਮਾਖੀ ਸੀਚ ਸੀਚ ਕਹਿ ਇਕੱਤਰ ਕਰੇ, ਖਰੇ ਮਧੂ ਆਏ ਤਾਂ ਕਹਿ ਮੁੱਖ ਛਾਰ ਡਾਰ ਕਹਿ, ਪਰ ਜਦੋਂ ਸ਼ਹਿਦ ਕੱਢਣ ਵਾਲਾ ਆਇਆ ਮੱਖੀ ਦੇ ਮੂੰਹ ਦੇ ਵਿੱਚ ਉਹਨੇ ਧੂੰ ਲਾ ਦਿੱਤਾ ਤੇ ਉਹਦੇ ਮੂੰਹ ਵਿੱਚ ਸਵਾਹ ਪੈ ਗਈ ਇਕੱਠੇ ਕਰਨ ਵਾਲੀ ਦੀ ਮੂੰਹ ਵਿੱਚ, ਤੇ ਲੈਣ ਵਾਲਾ ਕੋਈ ਝਰਾ ਚੱਖਣ ਵਾਲਾ ਕੋਈ ਹੋਰ ਆ ਗਿਆ। ਜੈਸੇ ਮਧ ਮਾਖੀ ਸੀਚ ਸੀਚ ਕਹਿ ਇਕੱਤਰ ਕਰੇ, ਖਰੇ ਮਧੂ ਆਏ ਤਾਂ ਕਹਿ ਮੁੱਖ ਛਾਰ ਡਾਰ ਕਹਿ। ਅੱਗੇ ਭਾਈ ਸਾਹਿਬ ਕਹਿੰਦੇ ਨੇ, ਜੈਸੇ ਬਸ ਖੇਤ ਗਊ ਸੰਚਿਤ ਹੈ ਖੀਰ, ਤੈ ਲੇਤ ਹੈ ਅਹੀਰ ਦੋਏ ਬਛੜੇ ਬਡਾਰ ਕਹਿ, ਜੈਸੇ ਧਰ ਖੋਦ ਖੋਦ ਬਿਲ ਸਾਜੈ ਮੂਸਾ, ਕਹਿ ਲੱਗੇ ਪੈਸ ਸਰਪ ਧਾਏ ਖਾਏ ਤਾਹੇ ਮਾਰ ਕਹਿ, ਤੈਸੇ ਕੋਟ ਪਾਪ ਕਰ ਮਾਇਆ ਜੋੜ ਜੋੜ ਮੂੜ, ਅੰਤ ਕਾਲ ਚਾਲ ਚੜੈ ਦੋ ਕਰ ਚਾਰ ਕਹਿ। ਅਖੀਰ ਤੇ ਮੂਰਖ ਮਣਾ ਦੋਵੇਂ ਹੱਥ ਛੱਡ ਕੇ ਚਲਾ ਗਿਆ, ਪੱਲੇ ਤੇਰੇ ਕੁਝ ਨਹੀਂ ਰਹਿ ਗਏ। ਵੈਸੇ ਮਾਇਆ ਦੇ ਦੋ ਦਾਰ ਨੇ। ਇੱਕ ਵਿਦਵਾਨ ਨੇ ਬੜੀ ਸੋਹਣੀ ਗੱਲ ਲਿਖੀ, ਉਹ ਵੈਸੇ ਆਂਦਾ ਹਰ ਬੰਦੇ ਦੀ ਬਿਰਤੀ ਕੋਈ ਕਰੋੜਾਂ ਵਿੱਚੋਂ ਇੱਕ ਅੱਧਾ ਜਿਹੜਾ ਗੁਰੂ ਦੀ ਕਿਰਪਾ ਦਾ ਪਾਤਰ ਹੋਵੇ। ਮੈਂ ਇੱਕ ਦਿਨ ਅਰਜ਼ ਕੀਤੀ ਸੀ ਜਿੱਦਣ ਕੁਝ ਨਾ ਹੋਵੇ ਉਦਣ ਗੁਰੂ ਕੋਲ ਆਉਣ ਦੀ ਬਿਰਤੀ ਕੁਝ ਹੋਰ ਹੁੰਦੀ ਜੇ, ਤੇ ਜਿੱਦਣ ਚਾਰ ਟਕੇ ਲੱਭ ਜਾਣ ਉਦਣ ਗੁਰੂ ਕੋਲ ਮੱਥਾ ਟੇਕਣ ਦਾ ਢੰਗ ਹੀ ਤਬਦੀਲ ਹੋ ਜਾਂਦਾ, ਉਦਣ ਬੰਦੇ ਦੀ ਬੋਲਣ ਚਾਲਣ ਦਾ ਢੰਗ ਚੇਂਜ। ਉਹ ਲਿਖਦਾ, ਦੇਖ ਮਾਇਆ ਕੇ ਦੋ ਦਾਓ ਹੈ ਕਰੇ ਦੋਏ ਜੁੱਤ ਮਾਰ, ਕਹਿੰਦਾ ਦੋਵੇਂ ਪਾਸਿਓਂ ਮਾਇਆ ਬੰਦੇ ਨੂੰ ਮਾਰਦੀ ਹੈ ਪਰ ਸਮਝ ਨਹੀਂ ਪੈਂਦੀ, ਆਵੇ ਤੋ ਬਹੁਰਾਏ ਨਰ ਜਾਏ ਕਰੇ ਖੁਵਾਰ, ਇਹ ਕੁੰਡਲੀ ਹੈ ਉਹਦਾ। ਕਹਿੰਦੇ ਨੇ ਜਦੋਂ ਆਉਂਦੀ ਹੈ ਆਵੇ ਤੋ ਬਹੁਰਾਏ ਨਰ, ਬੰਦਾ ਬਿਲਕੁਲ ਬਾਵਰਾ ਹੋ ਜਾਂਦਾ, ਇੰਨਾ ਪਾਗਲ ਹੋ ਜਾਂਦਾ ਇਹ ਕਿਸੇ ਦੀ ਪਰਵਾਹ ਵੀ ਨਹੀਂ ਕਰਦਾ, ਜੋ ਕੁਝ ਮੂੰਹ ਵਿੱਚ ਆਉਂਦਾ ਬੋਲ ਜਾਂਦਾ ਕਿਉਂਕਿ ਪੱਲੇ ਦੌਲਤ। ਸਾਹਿਬ ਕਹਿੰਦੇ ਨੇ, ਉਹ ਪਿਆਰਾ ਸੱਜਣ ਕਹਿੰਦਾ, ਮਾਇਆ ਕੇ ਦੋ ਦਾਉ ਹੈ ਕਰੇ ਦੋਏ ਜੁੱਤ ਮਾਰ, ਆਵੇ ਤੋ ਬਹੁਰਾਏ ਨਰ ਜਾਏ ਕਰੇ ਖੁਆਰ, ਤੇ ਜਦੋਂ ਜਾਂਦੀ ਹੈ ਫਿਰ ਬੰਦਾ ਟੱਕਰਾਂ ਮਾਰਦਾ ਕੰਧਾਂ ਨਾਲ, ਅੰਦਰ ਦਾ ਸੰਤੁਲਨ ਜਿਹੜਾ ਫਿਰ ਵੀ ਠੀਕ ਨਹੀਂ ਰਹਿੰਦਾ। ਆਉਂਦੀ ਹੈ ਤਾਂ ਕਮਲਾ ਹੋ ਜਾਂਦਾ ਹੰਕਾਰ ਵਿੱਚ, ਜਾਂਦੀ ਹੈ ਤੇ ਉਂਝ ਪਾਗਲ ਹੋ ਜਾਂਦਾ, ਸਮਝ ਕੋਈ ਨਹੀਂ। ਆਵੇ ਤੋ ਬੌਰਾਏ ਨਰ ਜਾਏ ਕਰੇ ਖੁਵਾਰ, ਜਾਏ ਕਰੇ ਖੁਵਾਰ ਮਰੇ ਨਰ ਝੂਰ ਝੂਰ ਕੇ, ਜਾਂਦੀ ਹੈ ਬੰਦਾ ਝੂਰ ਝੂਰ ਕੇ ਮਰਦਾ। ਆਵੇ ਵੱਡੋ ਅਹੰਕਾਰ ਤੁਰੇ ਨਰ ਘੂਰ ਘੂਰ ਕੇ, ਜਦੋਂ ਆਉਂਦੀ ਹੈ ਤੇ ਬੰਦੇ ਦਾ ਪੈਰ ਨਹੀਂ ਧਰਤੀ ਤੇ ਲੱਗਦਾ, ਘੂਰ ਘੂਰ ਕੇ ਹਰ ਇੱਕ ਨੂੰ ਵੇਖਦੀ ਹੈ। ਉਹ ਕਹਿੰਦੇ ਅਸਲੀਅਤ ਜੇ ਮੂਰਖ ਬੰਦੇ ਲਈ ਆਉਣ ਲੱਗਿਆ ਮਾਇਆ ਵੀ ਇਹ ਦੁਖਦਾਈ ਹੈ ਤੇ ਜਾਣ ਲੱਗਿਆ ਵੀ ਦੁਖਦਾਈ। ਉਹ ਲਿਖਦਾ, ਆਵੇ ਤੋ ਬੌਰਾਏ ਨਰ ਜਾਏ ਕਰੇ ਖੁਵਾਰ, ਜਾਏ ਕਰੇ ਖੁਵਾਰ ਮਰੇ ਨਰ ਝੂਰ ਝੂਰ ਕੈ, ਆਵੇ ਵੱਡੋ ਅਹੰਕਾਰ ਤੁਰੇ ਨਰ ਘੂਰ ਘੂਰ ਕੈ, ਬਿਨ ਬੁਝੇ ਵਿਚਾਰ ਸਾਰ ਸੰਤਨ ਪਰਮਾਇਆ, ਮੂਰਖ ਕੋ ਦੁਖ ਦੇਵਤ ਹੈ ਆਵਤੀ ਜਾਤੀ ਮਾਇਆ। ਆਉਂਦੀ ਵੀ ਦੁੱਖ ਦਿੰਦੀ ਜਾਂਦੀ ਵੀ ਦਿੰਦੀ। ਇਹ ਬਚਨ ਮੇਰੇ ਹਜ਼ੂਰ ਨੇ ਬਾਣੀ ਵਿੱਚ ਕਹਿ, ਕਹਿਣ ਲੱਗੇ ਜਬ ਕੁਛ ਪਾਵੇ ਤਬ ਗਰਬ ਕਰਤ ਹੈ, ਜਦੋਂ ਪਾਉਂਦਾ ਉਦੋਂ ਹੰਕਾਰੀ ਏ, ਮਾਇਆ ਗਈ ਤਬ ਰੋਵਣ ਲਗਤ ਹੈ, ਜਦੋਂ ਚਲੀ ਜਾਂਦੀ ਤੇ ਉਦੋਂ ਰੋਂਦਾ। ਤੇ ਸਤਿਗੁਰੂ ਦੇ ਘਰ ਵਿੱਚ ਇਹ ਘਟਨਾ ਵਾਪਰੀ ਏ। ਇੱਕ ਬੜਾ ਪਿਆਰਾ ਸੱਜਣ ਹੋਇਆ ਗੁਰੂ ਅਮਰਦਾਸ ਜੀ ਦੇ ਵੇਲੇ, ਇਹਦਾ ਜਿਹੜਾ ਜੱਦੀ ਪਿੰਡ ਸੀ ਉਹ ਗੜ ਸ਼ੰਕਰ ਸੀ। ਕਹਿੰਦੇ ਨੇ ਇਹ ਵਪਾਰ ਦੀ ਖਾਤਰ ਲਾਹੌਰ ਗਿਆ, ਉੱਥੇ ਮਾਲਕ ਨੇ ਦਇਆ ਕੀਤੀ, ਇਹਦਾ ਬੜਾ ਕੰਮ ਚੱਲਿਆ, ਇਹ ਕੋਠੀਦਾਰ ਬਣ ਗਿਆ। ਕੋਠੀਦਾਰ ਦਾ ਮਤਲਬ ਇਹ ਹੁੰਦਾ ਸੀ ਪੁਰਾਤਨ ਸਮੇਂ ਕਿ ਜਿਵੇਂ ਕਈ ਸ਼ਹਿਰਾਂ ਵਿੱਚ ਕਾਰੋਬਾਰ ਹੋਣਾ, ਲੋਕਾਂ ਦੇ ਪੈਸੇ ਦੇਣ ਲੈਣ ਦਾ ਕੰਮ ਕਰਨਾ, ਜਮ੍ਹਾਂ ਪੈਸੇ ਕਰ ਲੈਣੇ, ਹੁੰਡੀ ਬਣਾ ਕੇ ਦੇਣੀ, ਤੂੰ ਫਲਾਣੇ ਸ਼ਹਿਰ ਵਿੱਚੋਂ ਮੇਰਾ ਕਾਰੋਬਾਰ ਹੈ, ਤੂੰ ਉੱਥੋਂ ਜਾ ਕੇ ਹੁੰਡੀ ਦਿਖਾ ਕੇ ਲੈ ਲੈ, ਕੋਠੀਦਾਰ ਸੀ। ਕਹਿੰਦੇ ਨੇ ਪਰਮੇਸ਼ਵਰ ਦਾ ਭਾਣਾ ਵਾਪਰਿਆ ਕਿ ਪੱਲੇ ਕੁਝ ਨਾ ਰਿਹਾ, ਦਿਵਾਲੀਆ ਹੋ ਗਿਆ, ਲਾਹੌਰ ਵਿੱਚ ਦਿਵਾਲਾ ਨਿਕਲ ਗਿਆ ਇਹਦੇ, ਤੇ ਕਹਿੰਦੇ ਨੇ ਜਦੋਂ ਵਾਪਸ ਤੁਰਿਆ ਨਾ ਲਾਹੌਰ ਵਿੱਚ ਦਿਵਾਲਾ ਨਿਕਲਣ ਤੋਂ ਬਾਅਦ ਤੇ ਗੋਇੰਦਵਾਲ ਦੇ ਨੇੜੇ ਆਇਆ ਤੇ ਮਨ ਵਿੱਚ ਇੱਕ ਫੁਰਨਾ ਫੁਰਿਆ ਮਣਾ, ਚੱਲ ਇੱਥੇ ਸੁਣਿਆ ਗੁਰੂ ਨਾਨਕ ਜੀ ਦੀ ਜੋਤ ਬਿਰਾਜਮਾਨ ਏ, ਮੱਥਾ ਟੇਕ, ਹੋ ਸਕਦਾ ਕਿ ਤੇਰੇ ਵਰਗੇ ਡਿੱਗੇ ਹੋਏ ਨੂੰ ਕਿਤੇ ਆਸਰਾ ਮਿਲ ਜਾ। ਸੁਣਿਆ ਕਿ ਨਿਥਾਵਿਆਂ ਦੀ ਥਾਂ ਪੱਲੇ ਤੇਰੇ ਕੁਝ ਨੀ, ਜੇ ਹੁਣ ਵਾਹਿਗੁਰੂ ਕਿਰਪਾ ਕਰਦਾ ਤੇ ਹੋ ਸਕਦਾ ਤੇਰਾ ਕੰਮ ਕਿਤੇ ਚੱਲ ਜਾਏ। ਆਇਆ ਨਾ ਇਸ ਦਾ ਲਿਖਿਆ ਭਾਈ ਵੀਰ ਸਿੰਘ ਨੇ ਗੰਗਾ ਸ਼ਾਹ ਆ ਕੇ ਗੁਰੂ ਅਮਰਦਾਸ ਦੇ ਚਰਨਾਂ ਵਿੱਚ ਟੇਕਿਆ ਮੱਥਾ, ਪੰਜ ਦਸ ਦਿਨ ਕੀਤੀ ਸੇਵਾ ਤੇ ਮੇਰੇ ਸਤਿਗੁਰੂ ਇੱਕ ਦਿਨ ਰੀਝ ਪਏ, ਕਹਿਣ ਲੱਗੇ ਗੰਗਾ ਸ਼ਾਹ ਤੇਰੇ ਅੰਦਰ ਬੈਰਾਗ ਬੜਾ ਪ੍ਰਤੀਤ ਹੁੰਦਾ। ਤੇਨੇ ਸੱਚ ਫੁੱਟ ਕੇ ਕਿਹਾ, ਕਹਿਣ ਲੱਗਾ ਦਾਤਿਆ ਇੱਕ ਤਾਂ ਬੈਰਾਗ ਹੁੰਦਾ ਪਰਮੇਸ਼ਵਰ ਦੀ ਪ੍ਰਾਪਤੀ ਲਈ ਸਭ ਕੁਝ ਹੁੰਦਿਆਂ ਸੁਣਦਿਆਂ ਪੈਦਾ ਹੋ ਜਾਏ, ਤੇ ਇੱਕ ਬੈਰਾਗ ਹੁੰਦਾ ਜਦੋਂ ਬੰਦਾ ਉਂਝੀ ਮਲੰਗ ਹੋ ਜਾਏ ਫਿਰ ਕਹਿੰਦਾ ਚਲੋ ਹੁਣ ਰੱਬ ਦੀ ਭਗਤੀ ਕਰਨੇ। ਕਹਿਣ ਲੱਗਾ ਮੇਰੇ ਅੰਦਰ ਉਹ ਬੈਰਾਗ ਏ, ਮੇਰੇ ਪੱਲੇ ਕੁਝ ਨਹੀਂ ਹੋ, ਤੇ ਸੋਚਿਆ ਹੁਣ ਇਹ ਹੀ ਟੇਕ ਦੇਖਾਂ ਕੀ ਪਤਾ ਕੁਝ ਬਣ ਜਾਏ। ਤੇ ਮੇਰੇ ਗੁਰੂ ਅਮਰਦਾਸ ਜੀ ਰੀਝ ਕੇ ਕਹਿਣ ਲੱਗੇ, ਗੰਗਿਆ ਪਰਮੇਸ਼ਵਰ ਦੇ ਘਰ ਵਿੱਚ ਬਹੁਤ ਕੁਛ ਏ, ਯਾਦ ਰੱਖੀ ਜੋ ਕੁਝ ਚਲਾ ਗਿਆ ਉਹ ਪਰਤ ਕੇ ਮਿਲ ਸਕਦਾ। ਤੇ ਗੁਰੂ ਗ੍ਰੰਥ ਸਾਹਿਬ ਜੀ ਨੇ ਬੜੇ ਪਿਆਰੇ ਬਚਨ ਕਹਿ, ਬਚਨ ਗੁਰੂ ਅਰਜਨ ਸਾਹਿਬ ਜੀ ਦਾ, ਕਹਿੰਦੇ ਨੇ ਦੇਖੋ ਜਿਸ ਬੰਦੇ ਦੇ ਸਰੀਰ ਨੂੰ ਰੋਗ ਲੱਗ ਗਿਆ ਨਾ, ਬਿਲਕੁਲ ਕਮਜ਼ੋਰ ਏ, ਕਿਤੇ ਦਵਾ ਦਾਰੂ ਅਸਰ ਨਹੀਂ ਕਰਦੀ। ਗੁਰੂ ਅਰਜਨ ਪਿਤਾ ਜੀ ਕਹਿੰਦੇ ਨੇ ਇੱਥੋਂ ਤੱਕ ਕਿ ਪੱਲੇ ਇੱਕ ਦਮੜਾ ਵੀ ਨਹੀਂ, ਕਿਤੇ ਉਹ ਇੱਕ ਦਮੜਾ ਦੇ ਕੇ ਆਪਣੇ ਪੇਟ ਨੂੰ ਭਰ ਲੈ। ਦਮੜੇ ਦੀ ਗੱਲ ਛੱਡੋ, ਕੋਈ ਸੱਜਣ ਮਿੱਤਰ ਘਰ ਆ ਕੇ ਧਰਵਾਸ ਵੀ ਨਹੀਂ ਦਿੰਦਾ, ਕੋਈ ਗੱਲ ਨਹੀਂ, ਦੁੱਖ ਦੇ ਦਿਨ ਆਏ ਨੇ ਕੱਟੇ ਜਾਣਗੇ। ਪਰ ਸਾਹਿਬ ਕਹਿੰਦੇ ਨੇ ਜਦੋਂ ਇਤਨੀ ਤਰਸਯੋਗ ਹਾਲਤ ਹੋ ਜਾਏ ਨਾ, ਤਾਂ ਵੀ ਗੁਰੂ ਕੇ ਚਰਨ ਘੁੱਟ ਕੇ ਪਕੜ ਲਈ, ਮੇਰੇ ਸਤਿਗੁਰੂ ਕੋਲ ਇੰਨੀ ਤਾਕਤ ਹੀ, ਇੱਥੋਂ ਤੱਕ ਡਿੱਗੇ ਹੋਏ ਨੂੰ ਵੀ ਗੁਰੂ ਰਾਜ ਦੀ ਪਦਵੀ ਤੇ ਬਿਠਾ ਸਕਦਾ। ਸਾਹਿਬ ਨੇ ਬਚਨ ਕੀਤਾ, ਕਹਿਣ ਲੱਗੇ ਜੇ ਕੋ ਹੋਵੇ ਦੁਬਲਾ ਨੰਗ ਭੁੱਖ ਕੀ ਪੀਰ, ਦਮੜਾ ਪੱਲੇ ਨਾ ਪਵੇ ਨਾ ਕੋ ਦੇਵੇ ਧੀਰ, ਸਵਾਰਥ ਸਵਾਓ ਨਾ ਕੋ ਕਰੈ, ਨਾ ਕਿਛ ਹੋਵੇ ਕਾਜ, ਚਿੱਤ ਆਵੇ ਉਸ ਪਾਰ ਬ੍ਰਹਮ। ਸਾਹਿਬ ਕਹਿਣ ਲੱਗੇ ਤਾਂ ਨਿਸ਼ਚਲ ਹੋਵੇ ਰਾਜ, ਤੈਨੂੰ ਰਾਜ ਪਦਵੀ ਮਿਲ ਸਕਦੀ ਹੈ। ਕਿਆ ਕਹਿਣ ਲੱਗੇ, ਗੰਗਿਆ ਪਰਮੇਸ਼ਵਰ ਦੀ ਦਇਆ ਹੀ, ਚਲਾ ਜਾ ਦਿੱਲੀ, ਬਿਲਕੁਲ ਇਤਿਹਾਸਕ ਘਟਨਾ ਹੈ, ਦੇਖ ਕਿਰਤ ਕਰ, ਕੰਮ ਇਹ ਹੀ ਕਰੀ ਸ਼ਾਹੂਕਾਰੇ ਦਾ, ਰੱਬ ਨੇ ਕਿਰਪਾ ਕਰ ਦੇਣੀ ਹੈ। ਪਰ ਇੱਕ ਗੱਲ ਧਿਆਨ ਵਿੱਚ ਰੱਖੀ, ਜਿਸ ਪਰਮੇਸ਼ਵਰ ਦੀ ਦਇਆ ਦੇ ਨਾਲ ਤੇਰਾ ਕੰਮ ਚੱਲ ਜਾਏ ਉਹਨੂੰ ਕਦੀ ਭੁਲਾਈ ਨਾ, ਮਾਇਆ ਦੇ ਭਰਮ ਵਿੱਚ ਪੈ ਕੇ ਗੁਰੂ ਪਰਮੇਸ਼ਵਰ ਨੂੰ ਭੁੱਲੀ ਨਾ, ਜੇ ਗੁਰੂ ਚੇਤੇ ਵੇ ਤੇ ਕਿਸੇ ਚੀਜ਼ ਦੀ ਘਰ ਵਿੱਚ ਕਮੀ ਨਹੀਂ ਰਹੇ। ਜਾ ਕੇ ਕੰਮ ਸ਼ੁਰੂ ਕੀਤਾ, ਪਰਮੇਸ਼ਵਰ ਨੇ ਦਇਆ ਕੀਤੀ, ਇੰਨਾ ਕੁ ਕੰਮ ਚੱਲ ਗਿਆ ਤੇ ਦਿੱਲੀ ਦਾ ਇੱਕ ਗਰੀਬ ਬ੍ਰਾਹਮਣ ਆਇਆ, ਕਹਿਣ ਲੱਗਾ ਗੁਰੂ ਅਮਰਦਾਸ ਬੜੀ ਦੂਰ ਤੋਂ ਆਸ ਕਰਕੇ ਆਇਆ, ਤੀ ਦੀਨ ਦੁਨੀ ਦਾ ਪਾਤਸ਼ਾਹ, ਬੱਚੀ ਮੇਰੀ ਦੀ ਸ਼ਾਦੀ ਏ, ਘਰ ਵਿੱਚ ਇੱਕ ਟਕਾ ਨਹੀਂ, ਮੈਂ ਧੀ ਨੂੰ ਘਰੋਂ ਤੋੜਾਂ ਕਿਵੇਂ, ਜੇ ਕਿਰਪਾ ਦੇ ਘਰ ਵਿੱਚ ਆਇਆ ਕੋਈ ਚੀਜ਼ ਦੇ ਦੇ, ਕੋਈ ਵਸਤੂ ਦੇ ਦੇ, ਕੋਈ ਸਮਾਨ ਦੇ ਦੇ, ਮੈਂ ਬੱਚੀ ਦੀ ਸ਼ਾਦੀ ਕਰ ਲਵਾਂ। ਤੇ ਮੇਰੇ ਗੁਰੂ ਅਮਰਦਾਸ ਕਹਿਣ ਲੱਗੇ, ਐ ਬੇਟਾ ਜੇ ਇੰਨੀ ਮੰਦੀ ਹਾਲਤ ਏ, ਇੱਥੋਂ ਲਿਜਾਂਦਿਆਂ ਵੀ ਮੁਸ਼ਕਲ ਆਏਗੀ। ਕਾਗਜ਼ ਤੇ ਲਿਖ ਦਿੱਤਾ, ਉੱਥੇ ਗੰਗਾ ਸ਼ਾਹ ਸਾਡਾ ਸਿੱਖ ਏ, ਬੜਾ ਵੱਡਾ ਉਹਦਾ ਕਾਰੋਬਾਰ ਏ, ਤੂੰ ਜਾ ਕੇ ਆ ਸਾਡੀ ਪੱਤਰਿਕਾ ਦੇ ਦੇਈ। ਲਿਖ ਦਿੱਤਾ ਜਿਸ ਚੀਜ਼ ਦੀ ਇਹਨੂੰ ਜ਼ਰੂਰਤ ਏ, ਇਹਨੂੰ ਕਮੀ ਨਾ ਰਹੇ, ਇਹਦੇ ਘਰ ਨੂੰ ਭਰ ਦੇਈ। ਤੇ ਕਹਿਣ ਲੱਗੇ ਚਲਾ ਜਾ, ਤੈਨੂੰ ਸਭ ਕੁਝ ਮਿਲੇਗਾ। ਬ੍ਰਾਹਮਣ ਗਿਆ, ਕਹਿੰਦੇ ਨੇ ਗੰਗੇ ਦੇ ਅੱਗੇ ਜਾ ਕੇ ਰੱਖੀ ਪੱਤਰਿਕਾ, ਪਰ ਐ ਮਾਇਆ ਤੂੰ ਕਿਤਨਾ ਕੁ ਅੰਦਰ ਨੂੰ ਤਬਦੀਲ ਕਰ ਦੇਣੀ, ਤਾਂ ਹੀ ਤਾਂ ਸਤਿਗੁਰੂ ਨੇ ਬਾਣੀ ਵਿੱਚ ਕਿਹਾ, ਕਹਿਣ ਲੱਗੇ ਇਨ ਮਾਇਆ ਜਗਦੀਸ਼ ਗੁਸਾਈ, ਤੁਮਰੇ ਚਰਨ ਬਿਸਾਰੇ, ਤੇਰੇ ਚਰਨਾਂ ਨਾਲੋਂ ਤੋੜ ਦਿੱਤਾ, ਕਿੰਚਿਤ ਪ੍ਰੀਤ ਨਾ ਉਪਜਾ ਜਨ ਕੋ, ਇੱਕ ਖਿਨ ਵੀ ਕਿਤੇ ਪ੍ਰੇਮ ਨਹੀਂ ਪੈਦਾ ਹੁੰਦਾ, ਜਨ ਕਹਾਂ ਕਰੇ ਵਿਚਾਰੇ, ਐ ਮਾਇਆ ਤੇਰੀ ਬਿਰਤੀ ਕੀ ਏ, ਕੂਪ ਭਰਿਓ ਜੈਸੇ ਦਾਦਰਾ, ਕਿਸ ਦੇਸ਼ ਵਿਦੇਸ਼ ਨਾ ਬੂਝ, ਐਸੇ ਮੇਰਾ ਮਨ ਬਿਖਿਆ ਬਿਮੋਇਆ, ਕਛ ਆਰਾ ਪਾਰ ਨਾ ਸੂਝ। ਕਹਿ ਲੱਗੇ ਆ ਸਗਲ ਭਵਨ ਕੇ ਨਾਇਕਾ, ਇੱਕ ਸ਼ਿਨ ਦਰਤ ਦਿਖਾਏ ਜੀ, ਅਗਲੀ ਪੰਕਤੀ ਮਲਨ ਭਈ ਮਤ ਮਾਧਵਾ, ਤੇਰੀ ਗੱਤ ਲਖੀ ਨਾ ਜਾਏ। ਕਹਿ ਲੱਗੇ ਇੰਨੀ ਮਲੀਨ ਬੁੱਧੀ ਹੋ ਗਈ, ਖੂਹ ਦੇ ਡੱਡੂ ਦੀ ਤਰ੍ਹਾਂ ਸਮਝਣਾ, ਮੇਰੇ ਤੋਂ ਵੱਧ ਦੁਨੀਆਂ ਵਿੱਚ ਹੈ ਹੀ ਕੁਝ। ਕੂਪ ਭਰਿਓ ਜੈਸੇ ਦਾਦਰਾ, ਦਾਦਰਾ ਦਾ ਅਰਥ ਡੱਡੂ, ਜਿਵੇਂ ਖੂਹ ਵਿੱਚ ਬੈਠਾ ਡੱਡੂ ਕਹਿੰਦਾ ਮੈਂ ਸਭ ਕੁਝ, ਚਾਰ ਟਕੇ ਆ ਗਏ। ਗੰਗੇ ਨੇ ਚਿੱਠੀ ਦੇਖੀ, ਕਹਿਣ ਲੱਗਾ ਕੌਣ ਅਮਰਦਾਸ, ਕਿੱਥੇ ਗੋਇੰਦਵਾਲ, ਮੈਂ ਤਾਂ ਜਾਣਦਾ ਤੱਕ ਨਹੀਂ ਉਹਨਾਂ ਨੂੰ। ਬ੍ਰਾਹਮਣ ਕਹਿੰਦਾ ਸਤਿਗੁਰੂ ਕਹਿੰਦੇ ਨੇ ਮੇਰਾ ਸਿੱਖ। ਕਹਿਣ ਲੱਗੇ ਮੇਰਾ ਕੋਈ ਗੁਰੂ ਨਹੀਂ, ਮੈਂ ਕਿਸੇ ਦਾ ਸਿੱਖ ਨਹੀਂ। ਬ੍ਰਾਹਮਣ ਵਾਪਸ ਚਲਾ ਗਿਆ। ਸਤਿਗੁਰੂ ਗੁਰੂ ਅਮਰਦਾਸ ਮੁਸਕਰਾ ਕੇ ਕਹਿੰਦੇ ਨੇ, ਕਹਿਣ ਲੱਗੇ ਮਾਇਆ ਛੱਲ ਲਈ ਤੂੰ ਉਹਨੂੰ, ਬ੍ਰਾਹਮਣ ਨੂੰ ਸਭ ਕੁਝ ਦੇ ਦਿੱਤਾ, ਰੱਬ ਦੀ ਕਰਨੀ ਉਸ ਗੰਗੇ ਦਾ ਪੁੱਠਾ ਇਹੋ ਜਿਹਾ ਚੱਕਰ ਚੱਲ ਪਿਆ ਕਿ ਰਾਤ ਨੂੰ ਰਾਤੋ ਰਾਤ ਕਰਜ਼ਾਈ ਹੋ ਗਿਆ। ਸਭ ਕੁਝ ਵੇਖਿਆ, ਕਰਜ਼ਾ ਲੈਣ ਵਾਲੇ ਬਾਲ ਖਲੋਤੇ ਨੇ ਆਪਣੀ ਹਵੇਲੀ ਦੀ ਕੰਧ ਪਾੜ ਕੇ ਰਾਤ ਨੂੰ ਚੋਰੀ ਦੌੜਿਆ ਦੌੜਿਆ ਹੁਣ ਜਾਵਾਂ ਕਿੱਥੇ, ਕਿਹੜੇ ਟਿਕਾਣੇ ਤੇ ਜਾਵਾਂ। ਅੰਦਰੋਂ ਆਵਾਜ਼ ਆਈ, ਉਹ ਪਾਪੀ ਮਣਾ, ਜਿਸ ਦਾਤੇ ਨੇ ਦਾਤ ਦਿੱਤੀ ਤੂੰ ਦਾਤ ਨੂੰ ਤਾਂ ਸਮਝ ਕੇ ਸਭ ਕੁਝ, ਦਾਤੇ ਨੂੰ ਭੁੱਲ ਗਿਆ। ਤੁਰ ਪੋ ਉਹਦੇ ਦਰ ਤੇ, ਹੋ ਸਕਦਾ ਕਿਤੇ ਕਿਰਪਾ ਦੀ ਮਿਹਰ ਦੀ ਕਿਣਕਾ ਤੇਰੀ ਝੋਲੀ ਵਿਚ ਪਾ ਦੇ। ਤੁਰਿਆ ਨੰਗੇ ਪੈਰ, ਗੋਇੰਦਵਾਲ ਆਇਆ, ਬੌਲੀ ਸਾਹਿਬ ਦੀ ਸੇਵਾ ਪਈ ਹੁੰਦੀ ਸੀ। ਮਨ ਵਿਚ ਆਇਆ ਮੈਂ ਕਿਹੜੀ ਅੱਖਾਂ ਨਾਲ ਜਾ ਕੇ ਗੁਰੂ ਅਮਰਦਾਸ ਦੇ ਚਰਨ ਪਰਸੇਗਾ, ਕਿਹੜੇ ਮੂੰਹ ਨਾਲ ਜਾ ਕੇ ਕਹੇਗਾ ਦਾਤਿਆ ਮੈਨੂੰ ਬਖਸ਼ ਲੈ। ਬਸ ਟੋਕਰੀ ਚੁੱਕੀ ਤੇ ਮਿੱਟੀ ਢੋਣੀ ਸ਼ੁਰੂ ਕਰ ਦਿੱਤੀ। ਰਾਤ ਨੂੰ ਸੰਗਤ ਨੇ ਸੌ ਜਾਣਾ ਤੇ ਇਹਨੇ ਭਾਂਡੇ ਮਾਂਜੀ ਜਾਣਾ। ਜੇ ਕਿਤੇ ਬਜ਼ੁਰਗਾਂ ਨੂੰ ਲੋੜ ਪੈਣੀ ਉਹਨਾਂ ਦੀ ਮੁੱਠਾ ਚਾਪੀ ਕਰਨੀ। ਦਿਨ ਰਾਤ ਸੇਵਾ ਕਰਦਾ ਰਿਹਾ ਪਰ ਗੁਰੂ ਅਮਰਦਾਸ ਦੇ ਸਾਹਮਣੇ ਨਾ ਹੋਇਆ। ਤੇ ਅੱਜ ਜਦੋਂ ਮੇਰਾ ਗੁਰੂ ਰੀਝ ਗਿਆ, ਆਵਾਜ਼ ਦੇ ਕੇ ਕਹਿਣ ਲੱਗੇ ਗੰਗਿਆ ਕੋਈ ਬਾਤ ਨਹੀਂ, ਬੱਚਾ ਭੁੱਲ ਜਾਂਦਾ ਪਰ ਮਾਂ ਉਹਦੀਆਂ ਭੁੱਲਾਂ ਨੂੰ ਚਿਤਾਰਦੀ ਨਹੀਂ। ਚਰਨਾਂ ਤੇ ਡਿੱਗ ਕੇ ਕਹਿੰਦਾ ਸਤਿਗੁਰੂ ਇਸ ਮਾਇਆ ਨੇ ਪਟਕਾ ਦਿੱਤਾ ਤੇਰੇ ਬੱਚੇ ਨੂੰ। ਤੇ ਮੇਰੇ ਗੁਰੂ ਅਮਰਦਾਸ ਛਾਤੀ ਨਾਲ ਲਾ ਕਹਿੰਦੇ ਨੇ ਜਾ ਪੁੱਤਰ, ਜਿੱਥੇ ਵੀ ਜਾਏਗਾ ਜਿਸ ਕੰਮ ਨੂੰ ਹੱਥ ਪਾਏਗਾ ਗੁਰੂ ਦੀ ਕਿਰਪਾ ਹੋਏਗੀ। ਤੇ ਚਰਨਾਂ ਤੇ ਡਿੱਗ ਕੇ ਕਹਿੰਦਾ ਨਹੀਂ ਕੰਮ ਨਹੀਂ, ਅੱਜ ਤੁਸੀਂ ਇਹ ਅਸੀਸ ਦਿਓ ਜਿੱਥੇ ਦੁਨੀਆਂ ਦੀ ਕਿਰਤ ਕਰੇਗਾ, ਕਿਰਤ ਤੋਂ ਪਹਿਲਾਂ ਤੈਨੂੰ ਕਰਤਾ ਪੁਰਖ ਜ਼ਰੂਰ ਚੇਤੇ ਆਵੇ, ਮੈਨੂੰ ਨਾਮ ਦੀ ਦਾਤ ਦੇ ਦੇ। ਸਤਿਗੁਰੂ ਨੇ ਇਹੋ ਜਿਹੀ ਕਿਰਪਾ ਕੀਤੀ, ਤੋਰ ਦਿੱਤਾ ਉਹਨੂੰ ਨਾਮ ਦੇ ਕੇ। ਤੇ ਸਰਮੋਰ ਰਿਆਸਤ ਵੀ ਜਾ ਕੇ ਨੇ ਪ੍ਰਚਾਰ ਵੀ ਕੀਤਾ ਤੇ ਧਨਾੜ ਸ਼ੋ ਸ਼ਾਹੂਕਾਰ ਵੀ ਬਣਿਆ। ਖੈਰ ਮੈਂ ਜਿਹੜੀ ਅਰਜ਼ ਕਰ ਰਿਹਾ, ਮੈਂ ਪਹਿਲਾਂ ਗੱਲ ਆਰੰਭ ਕੀਤੀ ਸੀ ਮਾਇਆ ਟਿਕਣ ਵਾਲੀ ਨਹੀਂ, ਹੁਣ ਮੈਂ ਅਰਜ਼ ਕਰਨ ਲੱਗਾ ਵਾਂ ਜੇ ਗੁਰੂ ਕਿਰਪਾ ਕਰਦਾ ਤੇ ਬੰਦਾ ਮਾਇਆ ਬੰਦੇ ਦਾ ਕੁਝ ਵਿਗਾੜ ਵੀ ਨਹੀਂ ਦੇ ਸਕਦੀ। ਸਤਿਗੁਰੂ ਕੀ ਬਾਣੀ ਵਿੱਚ ਉਦਾਹਰਨ ਬੜੀ ਸੋਹਣੀ, ਆਮ ਤੌਰ ਤੇ ਸਾਡੇ ਲੋਕ ਕਹਿੰਦੇ ਨੇ ਮਾਇਆ ਨਾਗਣੀ, ਕੋਈ ਸ਼ੱਕ ਨਹੀਂ ਬਾਣੀ ਨੇ ਵੀ ਕਿਹਾ, ਪਰ ਤੁਹਾਨੂੰ ਗੁਰੂ ਗ੍ਰੰਥ ਸਾਹਿਬ ਨੇ ਉਦਾਹਰਨ ਬੜੀ ਸੋਹਣੀ ਦਿੱਤੀ। ਨਾਗਣੀ ਦਾ ਅਰਥ ਅਸੀਂ ਸਪਣੀ ਕਰਨੇ ਆ, ਤੇ ਤੁਹਾਨੂੰ ਗੁਰੂ ਗ੍ਰੰਥ ਸਾਹਿਬ ਕਹਿੰਦੇ ਨੇ ਕੋਈ ਬੰਦਾ ਐਸਾ ਨਹੀਂ ਜਿਹਨੂੰ ਸਪਣੀ ਨੇ ਡੰਗ ਨਹੀਂ ਮਾਰਿਆ। ਭਗਤ ਕਬੀਰ ਸਾਹਿਬ ਜੀ ਦਾ ਬਚਨ ਹੁੰਦਾ, ਕਹਿਣ ਲੱਗੇ ਯਾਦ ਰੱਖਣਾ ਸਰਪਣੀ ਤੇ ਉੱਪਰ ਨਹੀਂ ਬਲੀਆ ਰਾਗ ਆਸਾ, ਬਲੀਆ ਦਰ ਤੇ ਬਲਵਾਨ। ਕਹਿੰਦੇ ਨੇ ਮਾਇਆ ਸਪਣੀ ਤੋਂ ਵੱਧ ਬਲਵਾਨ ਕੋਈ ਨਹੀਂ, ਕਿੰਨੀ ਕੁ ਬਲਵਾਨ ਹੈ ਜੀ। ਕਹਿਣ ਲੱਗੇ ਜਿਨ ਬ੍ਰਹਮਾ ਵਿਸ਼ਨ ਮਹਾਂ ਦਿਓ ਛਲੀਆ, ਜਿਨ੍ਹੇ ਬ੍ਰਹਮਾ ਨੂੰ ਵਿਸ਼ਨੂੰ ਨੂੰ ਸ਼ਿਵਜੀ ਵਰਗਿਆਂ ਨੂੰ ਭਟਕਾ ਕੇ ਰੱਖ ਦਿੱਤਾ ਤੇ ਆਪਾਂ ਕਿਹੜੇ ਬਾਗ ਦੀ ਮੂਲੀ। ਕਹਿਣ ਲੱਗੇ ਜਿਨ ਬ੍ਰਹਮਾ ਵਿਸ਼ਨ ਮਹਾਂ ਦਿਓ ਛਲੀਆ, ਸਤਿਗੁਰੂ ਬਾਣੀ ਵਿੱਚ ਕਹਿੰਦੇ ਨੇ ਮਾਇਆ ਹੋਈ ਨਾਗਨੀ, ਜਗਤ ਰਹੀ ਲਿਪਟਾਏ, ਇਸ ਕੀ ਸੇਵਾ ਜੋ ਕਰੇ ਤਿਸੀ ਕੋ ਫਿਰ ਖਾਏ। ਹੁਣ ਦੋ ਪ੍ਰਮਾਣ ਮੈਂ ਅਰਜ਼ ਕੀਤੇ ਨੇ, ਪਰ ਇਹ ਅਜੇ ਇਹ ਅਰਜ਼ ਕੀਤੇ ਨੇ ਵੀ ਮਾਇਆ ਖਾ ਜਾਂਦੀ ਹੈ। ਪਰ ਯਾਦ ਰੱਖਣਾ ਸੱਪ ਜੇ ਡੰਗ ਮਾਰੇ ਬੰਦੇ ਦੀ ਮੌਤ ਹੈ, ਇੰਨੇ ਜ਼ਹਿਰੀਲੇ ਸੱਪ ਨੇ, ਜੇ ਫੂਕ ਮਾਰੇ ਤਾਂ ਬੰਦੇ ਦਾ ਸਰੀਰ ਫਟ ਜਾਂਦਾ ਹੈ। ਪਰ ਚੇਤੇ ਰੱਖਿਓ ਸਾਧ ਸੰਗਤ, ਸੱਪ ਮੌਤ ਦਾ ਕਾਰਨ ਨਹੀਂ, ਸਪਣੀ ਜ਼ਹਿਰ ਨਾਲ ਭਰੀ ਡੰਗ ਮਾਰਦਾ ਬੰਦੇ ਦੀ ਮੌਤ ਹੈ। ਪਰ ਜਿਸ ਨੂੰ ਸੱਪ ਕੀਲਣ ਦੀ ਜਾਂਚ ਆ ਜਾਏ ਉਹ ਬੀਣ ਵਿੱਚ ਰਾਗ ਪੜ ਕੇ ਸੱਪ ਤੇ ਸਪਣੀ ਨੂੰ ਕੀ ਲੈਂਦਾ ਹੈ, ਤੇ ਜਿਹੜੀ ਸਪਣੀ ਮੌਤ ਦਾ ਕਾਰਨ ਬਣਦੀ ਹੈ ਜਿਹਨੂੰ ਕੀਲਣ ਦੀ ਜਾਂਚ ਆ ਜਾਏ ਉਹਦੀ ਰੋਜੀ ਦਾ ਸਾਧਨ ਬਣ ਜਾਂਦੀ। ਸਪਣੀ ਉਹੀ ਹੈ, ਕਮਾਲ ਦੀ ਗੱਲ, ਉਹ ਜਿਹੜੀ ਡੰਗ ਮਾਰੇ ਮੌਤ ਹੈ ਪਰ ਕਦੀ ਪਟਾਰੀ ਵਿੱਚ ਪੈ ਕੇ ਬੰਦੇ ਦੇ ਪੇਟ ਦਾ ਸਾਧਨ ਬਣਦੀ। ਜੇ ਤਾਂ ਮੁੱਖ ਵਿੱਚ ਹੋਵੇ ਗਰੁੜ ਮੰਤਰ, ਸੱਪ ਕੁਝ ਨਹੀਂ ਕਹਿੰਦਾ, ਇਹਦਾ ਮਤਲਬ ਮੰਤਰ ਅਸਰ ਕਰਦਾ। ਇੱਥੋਂ ਤੱਕ ਸਿਆਣੇ ਕਹਿੰਦੇ ਨੇ ਕਿ ਸਾਰੰਗ ਰਾਗ ਜਦੋਂ ਬੀਣ ਵਿੱਚ ਪੜਿਆ ਜਾਂਦਾ ਹੈ ਤੇ ਸੱਪ ਜਿਹੜਾ ਬੀਣ ਦੇ ਉੱਪਰ ਰਾਗ ਤੇ ਮਸਤ ਹੋ ਜਾਂਦਾ। ਧੰਨ ਗੁਰੂ ਗ੍ਰੰਥ ਸਾਹਿਬ ਕਹਿੰਦੇ ਨੇ ਉਹ ਸੱਪ ਮੌਤ ਦਾ ਕਾਰਨ ਹੈ। ਪਰ ਚੇਤੇ ਰੱਖੀ, ਜਦੋਂ ਗੁਰੂ ਕਾ ਮੰਤਰ ਕੋਲ ਹੋਵੇ, ਅੰਦਰ ਗੁਰੂ ਕੀ ਬਾਣੀ ਦਾ ਹੋਵੇ ਕੀਰਤਨ, ਤੇ ਇਹ ਨਾਗਨੀ ਤੇਰੇ ਇਸ਼ਾਰੇ ਤੇ ਨੱਚੇਗੀ, ਜਿੱਧਰ ਤੂੰ ਕਹੇਗਾ ਉਧਰ ਜਾਏਗੀ, ਨਾ ਕਿ ਜਿੱਧਰ ਇਹ ਕਹੇਗੀ ਤੂੰ ਇਹਦੇ ਪਿੱਛੇ ਜਾਏਗੀ। ਸਤਿਗੁਰੂ ਨੇ ਬਚਨ ਕਿਹਾ, ਕਹਿਣ ਲੱਗੇ ਸਰਪਣੀ ਤੇ ਉੱਪਰ ਨਹੀਂ ਬਲੀਆ, ਜਿਨ ਬ੍ਰਹਮਾ ਵਿਸ਼ਨ ਮਹਾਂ ਦਿਓ ਛਲੀਆ, मार मार सरपनी निर्मल जल पैठी, मार मार दर ते मारो मार कर दी आई, निर्मल जल पैठी पैठी दर ते टेक गई। निर्मल जल दर ते जदों साध संगत विचो नाम जल दी प्राप्ति होई ना, इथे आके माया दी तृष्णा ठंडी हो गई। मार मार सरपनी निर्मल जल पैठी, जिन तर भवन दसी अले गुर प्रसादी दीठी। कह लगे सरपनी सरपनी क्या कहो भाई, कबीर साहब कहिंदे क्यों डर डर के कहिंदे हो माया तो डर लगदा है। कह लगे जिन साथ पछाणिया तिन सरपनी खाई, जिन्हें नाम नू पछाण लिया उन्हें सपनी नू बस विच कर लिया। साहब कह रहे सन माया होई नागनी, जगत रही लपटाए, इसकी सेवा जो करे तिसी को फिर खाए। पर नाल कह दिता गुरमुख कोई गारड़ू, गरुड़ मंत्र है गारड़ू ओ वे जेड़ा इस मंत्र नू कमांदा है। साहब कहिंदे गुरमुख कोई गारड़ू, तिन मल दल लाई पाए, नानक सही उभरे जे सच रहे लिव लाए। ओ एदे तो बच गया जिन्हां ने सते नाम नाल अपनी सुरत नू जोड़ लिया। धन गुरु ग्रंथ साहिब विच गुरु अर्जन पिता जी ने श्लोक 12 ते वधीक विच दो श्लोक इसे प्रथाए कहिंदे ने, कहिंदे ने देख जे नाम पल्ले वे ना फिर किसे चीज की कमी नहीं। बचन आउंदा है गुरदेव की बाणी विच, कहिंदे ने माया मनो ना विसरे, माया दी याद मन विच भुलदी नहीं। असीं कहिंदे सिमरन नहीं हुंदा, चेते रखियो कोई भी ऐसा हिरदा नहीं जिहदे विच सिमरन नहीं हो रहा, हर एक हिरदे विच सिमरन हो रहा है। फर्क सिर्फ इतना है कि सिमरन किसे थां माया दा हुंदा है, किसे थां प्रभु दा हुंदा है। याद हर एक दे हिरदे विच रब ने पैदा की, सिर्फ उस ध्यान नूं मोड़न दी लोड़ है। साहिब कहिंदे ने माया मनो ना विसरै, मांगै दम्मा दम, मंगे दमा दम दर ते होर दमा दम होर पैसे दौलत मंगदी। कह लगे सो प्रभ चित ना आवई, ओ वाहिगुरु चेते नहीं हुंदा। पर कह लगे आवे भी किवें, नानक नहीं करम, जे मेरे वाहिगुरु तेरी कृपा ना होवे ते तेरी बख्शिश तो बिना माया विच ग्रसे हुए जीव नू कदी रब चेते नहीं हुंदा। अगला बचन जेड़ा हजूर ने कहा, कह लगे ए ता मंगे दमा दम जिन्नी मिल जाएगी कदी भी तृप्त नहीं। पर याद रखी मना, जे गुरु के शब्द नाल जुड़ जाएगा ना फिर टिचर मूल ना थुड़ी दो। ए अगले श्लोक कह लगे कभी भी घाटा नहीं पाएगा, जिचर आप कृपाल जिन्नी देर तक मेरा वाहगुरु कृपा करदा है, शब्द अखुट बाबा नानका खाए खर्च धन माल, फिर किसी चीज की कमी नहीं, ना बाणी वालों ना फिर दुनिया की दौलत वालों। पर गल सिर्फ इतनी है नाम नाल जुड़ के संतोखी बन जाए, अंदर नू टिका ले। अमृतसर सरोवर बन रहा सी ते गुरु अर्जन साहिब ने कहा पहला सरोवर जिहड़ा बनिया, वैसे पंज दी फिलासफी गुरमत विच बड़ी डूंगी है, पंज सरोवर पंज किले पंज बाणियां पंज ककार पंज रहतां पंज वकार पंज नमाजां। खैर मैं जिहड़ी अर्ज कर रहा पहला किला मेरा पहला सरोवर गुरुदेव ने संतोख सर बनाया गुरु रामदास जी ने। ध्यान रखना संतोख सर विच छड़ के गुरु रामदास जी फिर टप लवाया जिहड़ा अमृतसर सरोवर, ते गुरु अर्जन साहिब ने पूरी सेवा मुकम्मल कराई ते सतगुरु ने एक बचन कहा, कहन लगे सिखो इत्थे अमृत जल टिकेगा, जो इशनान करेगा ओदे पाप बिनस जाणगे, जिहड़ा इत्थे बाणी सुनेगा ओ अंदरों तृप्त हो जाएगा। यही कारण के हरिमंदर जिहड़ा ओदी महिमा दुनिया विच किते नहीं। एक अंग्रेज विद्वान ने बड़ी सोहनी गल लिखी, कहिंदा मैं ताजमहल भी गया मैं हरिमंदर भी गया, कहिंदा हाउ की हद होगी, ताजमहल विच केवल मौत है, किसी दे मरे हुए की कबर है, पर हरिमंदर अंदर मुरदिया नू जीवन पिया मिलता है, इत्थे मरिया नू जीवन मिलता है। गुरु अर्जन साहब जी ने कहा अमृत सरोवर बनेगा जल टिकेगा। पहले दिन जिदन जल भाई संतोख सिंह कहिंदे ने पाया, सवेरे पाया रात रहा ते अमृत वेले तक सारा जल जिहड़ा अलोप हो गया, धरती पी गई। ते सिखा ने पुछया महाराज तुसी कहिंदे सो अमृत जल टिकेगा पर इत्थे तां टिकिया नहीं। ते इतिहास दा ए नुकता ए घटना कहिंदे ने गुरु अर्जन साहिब ने कहा टिकेगा जरूर पर इस तरह नहीं। महाराज किवें, सतगुरु कहिंदे ने संतोख सर गड्ढे लैके जाओ, संतोख सर दी मिट्टी लिया के अमृत सरोवर दे थले पा दिओ, परत के पानी छड़ियो पानी कदी सुकेगा नहीं। सिख गए संतोख सर तो मिट्टी दे गड्ढे भर के आंदे अमृतसर सरोवर दे थले पाए, परत के पानी छड़िया ते पानी सुकिया नहीं।
ਤੇ ਧੰਨ ਗੁਰੂ ਅਰਜਨ ਸਾਹਿਬ ਦੇ ਉਦਨ ਕਿਹਾ, ਕਹਿਣ ਲੱਗੇ ਸਿੱਖੋ ਇਹ ਹੀ ਤਾਂ ਅੰਦਰ ਦੀ ਅਵਸਥਾ ਹੈ। ਕਹਿੰਦੇ ਨੇ ਜਿੰਨੀ ਦੇਰ ਤੱਕ ਮਨ ਤਲਾਅ ਵਿੱਚ ਤ੍ਰਿਸ਼ਨਾ ਦੀ ਰੇਤ ਏ, ਕਦੀ ਵੀ ਨਾਮ ਜਲ ਨਹੀਂ ਉਹ ਟਿਕਣਾ। ਜਿੱਦਣ ਸੰਤੋਖ ਦੀ ਮਿੱਟੀ ਪਾ ਦੇਗਾ ਉਦੋਂ ਬਾਅਦ ਗੁਰੂ ਕੀ ਕਿਰਪਾ ਜ਼ਰੂਰ ਟਿਕੇ, ਅੰਮ੍ਰਿਤ ਜਲ ਵਿੱਚ ਜ਼ਰੂਰ ਟਿਕੇਗਾ। ਮੇਰੇ ਗੁਰੂ ਅਰਜਨ ਪਿਤਾ ਜੀ ਤਜ ਸੰਬੋਧਨ ਕਰਕੇ ਕਹਿੰਦੇ ਨੇ, ਕਹਿਣ ਲੱਗੇ ਅਨਿਤਿਆ ਵਿਤੰਗ। ਅਨਿਤਿਆ ਦਾ ਅਰਥ ਹੁੰਦਾ ਜਿੰਨੇ ਨਿਤ ਨਹੀਂ ਰਹਿਣਾ, ਜਿੰਨੇ ਇੱਕ ਦਿਨ ਚਲੀ ਜਾਣਾ। ਵਿਤੰਗ ਦਾ ਅਰਥ ਦੌਲਤ, ਦੌਲਤ ਨੇ ਸਦਾ ਨਹੀਂ ਰਹਿਣਾ, ਇਹਨੇ ਇੱਕ ਦਿਨ ਚਲੀ ਜਾਣਾ। ਸਾਹਿਬ ਕਹਿਣ ਲੱਗੇ ਅਨਿਤਿਆ ਚਿਤੰਗ, ਪਰ ਜਿਹੜਾ ਤੂੰ ਆਪਣੇ ਚਿੱਤ ਵਿੱਚ ਇਹਨੂੰ ਚਿਤਵਣਾ ਪਿਆ ਨਾ, ਚੇਤੇ ਰੱਖੀ ਮਣਾ, ਜਿਤਨੀਆਂ ਮਰਜ਼ੀ ਚਿਤਵਨੀਆਂ ਕਰ ਲੈ, ਇਹ ਚਿਤਵਨੀਆਂ ਕਦੀ ਪੂਰੀਆਂ ਨਹੀਂ ਹੁੰਦੀਆਂ, ਕਦੀ ਇਹ ਆਸ ਨਹੀਂ ਪੂਰੀ ਹੋਈ। ਸਾਹਿਬ ਕਹਿਣ ਲੱਗੇ ਅਨਿਤਿਆ ਆਸਾ ਬਹੁਵਿਧ ਪ੍ਰਕਾਰਨ, ਜਿਹੜੀ ਆਸ ਕਰਕੇ ਅਸੀਂ ਜੀਨੇ ਆ ਵੀ ਇੰਨਾ ਕੁਝ ਹੋਵੇਗਾ, ਆਹ ਕਰਾਂਗਾ। ਮੇਰੇ ਗੁਰੂ ਅਰਜਨ ਸਾਹਿਬ ਕਹਿੰਦੇ ਨੇ ਨਹੀਂ, ਇਹ ਆਸ ਕਦੀ ਕਿਸੇ ਦੀ ਪੂਰੀ ਹੋਈ ਨਾ, ਆਸ ਨਾ ਚਿਤਵਨੀ ਨਾ ਦੌਲਤ ਨੇ ਟਿਕਿਆ ਰਹਿਣਾ, ਤੇ ਬਹੁਵਿਧ ਪ੍ਰਕਾਰਨ ਤੂੰ ਕਈ ਤਰੀਕਿਆਂ ਨਾਲ ਚਿਤਵਨੀਆਂ ਕਰਨਾ, ਪਰ ਯਾਦ ਰੱਖੀ ਮਣਾ ਇਹ ਚਿਤਵਨੀਆਂ ਮਨ ਦੀਆਂ ਮਨ ਵਿੱਚ ਰਹਿ ਜਾਣੀਆਂ ਨੇ। ਤਾਂ ਹੀ ਤਾਂ ਗੁਰਦੇਵ ਗੁਰੂ ਤੇਗ ਬਹਾਦਰ ਜੀ ਕਹਿੰਦੇ ਨੇ ਮਨ ਤਾਂ ਬਹੁਤ ਕੁਝ ਚਿਤਵਦਾ, ਮਨ ਕੀ ਮਨ ਹੀ ਮਾਹੇ ਰਹੀ, ਨਾ ਹਰ ਭਜੇ ਨਾ ਤੀਰਥ ਸੇਵੇ ਚੋਟੀ ਕਾਲ ਗਹੀ। ਮਨ ਵੀ ਤਾਂ ਬੜੀਆਂ ਚਿਤਵਨੀਆਂ ਨੇ। ਸਾਹਿਬ ਕਹਿੰਦੇ ਨੇ ਨਰ ਚਾਹਤ ਕੁਛ ਔਰ, ਔਰਾ ਕੀ ਔਰਾ ਭਈ, ਚਿਤਵਤ ਰਹੋ ਠਗੌਰ, ਨਾਨਕ ਫਾਂਸੀ ਗੱਲ ਪਈ। ਸਤਿਗੁਰੂ ਅੱਗੇ ਬਚਨ ਕਰਦੇ ਨੇ ਅਨਿਤਿਆ ਖੇਤੰਗ, ਖੇਤੰਗ ਦਾ ਅਰਥ ਹੈ ਮੋਹ। ਜਿਹੜਾ ਤੂੰ ਮਾਇਆ ਦੇ ਮੋਹ ਵਿੱਚ ਖਚਤੇ ਨਾ ਪਿਆਰਿਆ, ਇਹ ਮੋਹ ਵੀ ਨਹੀਂ ਟਿਕਿਆ ਰਹਿਣਾ। ਸਾਹਿਬ ਕਹਿਣ ਲੱਗੇ ਅਹੰਗ ਬੰਧੰਗ, ਪਰ ਇੱਕ ਕੰਮ ਜ਼ਰੂਰ ਹੈ, ਹਉਮੇ ਦੀ ਜਿਹੜੀ ਮੈਲ ਹੈ ਨਾ ਉਹਨੇ ਤੈਨੂੰ ਕਈ ਜਨਮਾਂ ਦੇ ਬੰਧਨ ਵਿੱਚ ਬੰਨ ਦੇਣਾ। ਜਿਹੜੀ ਹਉਮੇ ਨੇ ਇਹ ਬੰਧਨ ਬਣੇਗੀ। ਅਹੰਗ ਬੰਧੰਗ, ਅਹੰਗ ਦਰ ਤੇ ਹੰਕਾਰ ਹਉਮੈ, ਬੰਧਕ ਦਰ ਤੇ ਵੱਜ ਜਾਏਗਾ। ਸਾਹਿਬ ਕਹਿਣ ਲੱਗੇ ਭਰਮ ਮਾਇਆ, ਇਹ ਜਿਹੜੀ ਮਾਇਆ ਇੱਕ ਛਲਾਵਾ ਹੀ ਇੱਕ ਭਰਮ ਹੈ। ਸਤਿਗੁਰੂ ਕਹਿੰਦੇ ਨੇ ਮਲੰਗ ਵੀ ਕਾਰੰਗ, ਪਰ ਯਾਦ ਰੱਖੀ ਵਿਕਾਰਾਂ ਦੀ ਮੈਲ ਨੂੰ ਹਿਰਦੇ ਵਿੱਚ ਪੈਦਿਆਂ ਕਰ ਦਿੰਦੀ, ਮਨ ਨੂੰ ਮੈਲਿਆ ਕਰੇਗੀ ਨਾਮ ਤੋਂ ਬਿਨਾਂ। ਸਾਹਿਬ ਕਹਿਣ ਲੱਗੇ ਫਿਰੰਤ ਜੋਨ, ਫਿਰੰਤ ਦਰ ਤੇ ਭਟਕੇਗਾ, ਜੋਨ ਦਰ ਤੇ ਕਈ ਜੂਨਾਂ ਅੰਦਰ। ਸਾਹਿਬ ਕਹਿਣ ਲੱਗੇ ਫਿਰੰਤ ਜੋਨ ਅਨੇਕ ਜਠਰਾਗਨ, ਜਠਰ ਦਾ ਅਰਥ ਪੇਟ, ਅਗਨ ਦਾ ਅਰਥ ਅੱਗ ਆਪਾਂ ਕਰਨੇ ਆ, ਜਠਰਾਗਨ ਇਕੱਠਾ ਸ਼ਬਦ ਹੈ, ਇਹਦਾ ਮਤਲਬ ਹੈ ਮਾਇਆ ਦੇ ਮਾਤਾ ਦੇ ਉਧਰ ਦੀ ਅੱਗ ਕਈ ਜਨਮ ਭਟਕੇਗਾ। ਇਸ ਕਰਕੇ ਮਣਾ ਯਾਦ ਰੱਖ, ਉਸ ਅੱਗ ਤੋਂ ਬਚਣ ਲਈ ਪ੍ਰਭੂ ਦੇ ਨਾਮ ਨਾਲ ਜੁੜ ਜਾ। ਅਨੇਕ ਜੋਨ, ਪਰੰਤ ਜੋਨ ਅਨੇਕ। ਸਾਹਿਬ ਜੀ ਕਹਿਣ ਲੱਗੇ ਜਠਰਾਗਨ, ਤੇ ਫਿਰ ਹੋਵੇਗਾ ਕਿ ਨਹਿ ਸਿਮਰਤ, ਨਹੀਂ ਯਾਦ ਕਰਦਾ ਮਲੀਨ ਬੁੱਧਿਅੰਗ, ਮੈਲੀ ਬੁੱਧੀ ਵਾਲਾ ਜਿਹੜਾ ਮਨ ਹੈ ਨਾ, ਇਹ ਕਦੀ ਪ੍ਰਭੂ ਨੂੰ ਯਾਦ ਨਹੀਂ ਜੇ ਕਰਦਾ। ਕਈ ਵਾਰੀ ਆਪਾਂ ਕਹਿੰਦੇ ਹਾਂ ਬੁੱਧੀ ਕੀ ਹੈ ਤੇ ਮਨ ਕੀ ਹੈ, ਸਵਾਲ ਉੱਠਦੇ ਨੇ ਬੁੱਧੀ ਤੇ ਮਨ ਦਾ ਕੁਝ ਫਰਕ ਹੈ। ਇੱਕ ਪਿਆਰੇ ਵਿਦਵਾਨ ਨੇ ਬੜੀ ਸੋਹਣੀ ਉਦਾਹਰਣ ਦਿੱਤੀ, ਉਹ ਕਹਿੰਦਾ ਬੁੱਧੀ ਦਾ ਤੇ ਮਨ ਦਾ ਬੜਾ ਅੰਤਰ ਹੈ। ਪੁੱਛਿਆ ਕਿਵੇਂ? ਕਹਿਣ ਲੱਗੇ ਮਨ ਆਪਾਂ ਉਸ ਫੁਰਨੇ ਨੂੰ ਕਹਿੰਦੇ ਹਾਂ, ਮਨ ਵਿੱਚ ਫੁਰਨਾ ਬਣ ਜਾਏ ਮੈਂ ਫਲਾਣੀ ਚੀਜ਼ ਨੂੰ ਪ੍ਰਾਪਤ ਕਰਨਾ, ਮੈਂ ਉਦਾਹਰਣ ਦੇ ਰਿਹਾ, ਮਨ ਵਿੱਚ ਫੁਰਨਾ ਬਣ ਗਿਆ ਮੈਂ ਫਲਾਣੀ ਵਸਤੂ ਨੂੰ ਗ੍ਰਹਿਣ ਕਰਨਾ, ਇਹਨੂੰ ਕਹਿੰਦੇ ਨੇ ਬਣਿਆ ਹੋਇਆ ਫੁਰਨਾ ਮਨ। ਪਰ ਇਹ ਨਹੀਂ ਸੋਚਿਆ ਵੀ ਮੇਰਾ ਫੁਰਨਾ ਚੰਗਾ ਹੈ ਜਾਂ ਮੰਦਾ ਹੈ, ਇਸ ਵਸਤੂ ਨਾਲ ਮੈਨੂੰ ਕੋਈ ਲਾਭ ਹੈ ਕੋਈ ਹਾਨੀ ਹੈ, ਸਿਰਫ ਫੁਰਨਾ ਬਣ ਗਿਆ ਮੈਂ ਆਹ ਕੁਝ ਪ੍ਰਾਪਤ ਕਰਨਾ, ਇਹ ਵੇ ਮਨ। ਤੇ ਜਦੋਂ ਫਿਰ ਅਗਲੀ ਸੋਚ ਇਹ ਸੋਚੇ ਵੀ ਇਹ ਮੇਰੇ ਵਾਸਤੇ ਚੰਗਾ ਹੈ ਕਿ ਮੰਦਾ ਹੈ, ਧਿਆਨ ਰੱਖਣਾ, ਇਹਨੂੰ ਕਹਿੰਦੇ ਨੇ ਬੁੱਧੀ। ਭਾਈ ਵੀਰ ਸਿੰਘ ਨੇ ਅਰਥ ਇਹ ਕੀਤੇ ਨੇ, ਕਹਿੰਦੇ ਨੇ ਇਹਨੂੰ ਕਹਿੰਦੇ ਨੇ ਬੁੱਧੀ ਏ। ਕਹਿਣ ਲੱਗੇ ਜਿਨ੍ਹਾਂ ਲੋਕਾਂ ਨੇ ਬੁੱਧੀ ਕਾਬੂ ਕੀਤੀ, ਬੁੱਧੀ ਨੂੰ ਮਨ ਤੋਂ ਉੱਚਾ ਰੱਖੀ। ਅਸੀਂ ਜਦੋਂ ਅਰਦਾਸ ਕਰਨੇ ਇੱਕ ਸ਼ਬਦ ਕਹਿੰਦੇ ਹਾਂ ਬੁੱਧੀ ਨੂੰ ਮਨ ਤੋਂ ਉੱਚਾ ਰੱਖੀ, ਕਿਉਂਕਿ ਜੇ ਬੁੱਧੀ ਚੰਗਾ ਸੋਚੇਗੀ, ਚੰਗੇ ਮੰਦੇ ਦੀ ਸੋਚ ਸੋਚੇਗੀ, ਮਨ ਕਦੀ ਭੱਜੇਗਾ ਨਹੀਂ। ਮਨ ਨੂੰ ਨੀਵਾਂ ਰੱਖੀ, ਮਤ ਨੂੰ ਉੱਚਾ ਰੱਖੀ। ਤੇ ਪੁੱਛਿਆ ਮਹਾਰਾਜ ਮਤ ਦੀ ਫਿਰ ਕੌਣ ਕਿਰਪਾ ਕਰੇਗਾ? ਕਹਿਣ ਲੱਗੇ ਮਤ ਨੂੰ ਰੱਬ ਦੇ ਚਰਨਾਂ ਵਿੱਚ ਰੱਖਦੀ, ਮਤ ਤੇ ਵਾਹਿਗੁਰੂ ਕਿਰਪਾ ਕਰੇਗਾ। ਇਹੀ ਕਾਰਨ ਅਸੀਂ ਪੜ੍ਹਨੇ ਆ ਸਿੱਖਾਂ ਦਾ ਮਨ ਨੀਵਾਂ, ਮਤ ਉੱਚੀ, ਮਤ ਦਾ ਰੱਖਾ ਆਪ ਵਾਹਿਗੁਰੂ। ਇਹਦਾ ਮਤਲਬ ਮਤ ਵਾਹਿਗੁਰੂ ਦੇ ਅਧੀਨ, ਮਤ ਦੇ ਅਧੀਨ ਮਨ, ਤੇ ਜੇ ਫਿਰ ਵਾਹਿਗੁਰੂ ਦੇ ਅਧੀਨ ਮਤ ਤੇ ਚੇਤੇ ਰੱਖਣਾ, ਮਨ ਨੇ ਕਿਸੇ ਪਾਸੇ ਭਜਣੇ। ਸਾਹਿਬ ਕਹਿੰਦੇ ਨੇ ਜਿਹਦੀ ਬੁੱਧੀ ਮਲੀਨ ਹੈ, ਜਿਹਦੀ ਬੁੱਧੀ ਰੱਬ ਦੇ ਭੈ ਵਿੱਚ ਨਹੀਂ, ਉਹ ਕਦੀ ਸਿਮਰਨ ਨਹੀਂ ਕਰ ਸਕਦਾ। ਮਹਾਰਾਜ ਕਹਿ ਰਹੇ ਨੇ ਨੈ ਸਿਮਰੰਤ ਮਲੀਨ ਬੁੱਧੀਆਂ, ਹੇ ਗੋਬਿੰਦ ਕਰਤ ਮਾਇਆ, ਹੇ ਗੋਬਿੰਦ ਧਰਤੀ ਦੇ ਆਸਰੇ ਕਰਤ ਮਾਇਆ ਤੂੰ ਕਿਰਪਾ ਕਰ। ਨਾਨਕ ਗੁਰੂ ਅਰਜਨ ਸਾਹਿਬ ਕਹਿੰਦੇ ਨੇ ਪਤਿਤ ਉਦਾਹਰਣ, साध संगमे जे एहो जिहा लालची मन भी संगत विच आ जाए तो मेरा गुरु कृपा करके उस पापी मन नूं भी पार कर दिंदा है, उस पापी नूं भी तार दिंदा है। धन गुरु ग्रंथ साहिब कृपा करन, आपां भी नाम दे नाल जुड़ के साहिब दी कृपा लै सकीए। इनियां बेनतियां प्रवान करनियां जीओ। वाहिगुरु जी का खालसा।